ਦੁਇਰਾ ਗੋਇੰਦਵਾਲ ਕੰਡੂਰ ਤੇ ਮਉ ਗੱਲੇ ਮੰਡਿਆਲ ਸਭ ਆਏ ਨਰ ਨਾਰਗਨ ਰੋਦਤ ਸ਼ੋਤ ਵਿਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਗਰੀਬ ਨਿਵਾਜ, ਦਇਆ ਨਿਧ, ਪਤਿਤ ਪਾਵਨ, ਭਗਤ ਵਛਲ, ਅਨਾਥ ਨਾਥ, ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਦਿੱਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮਾਤਾ ਗੰਗਾ ਜੀ, ਇਨ੍ਹਾਂ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬੇ ਬਕਾਲੇ ਗਏ ਹਨ। ਬਕਾਲੇ ਨਗਰ ਚ ਜਿੱਥੇ ਭਾਈ ਮੇਰਾ ਸਤਿਗੁਰਾਂ ਦੀ ਉਡੀਕ ਕਰ ਰਿਹਾ ਸੀ, ਇਹਦੇ ਮਨ ਦੀ ਭਾਵਨਾ ਪੂਰੀ ਕਰਨ ਲਈ ਇਹਦੇ ਘਰ ਪਹੁੰਚੇ ਹਨ। ਇਹਦਾ ਨਵਾਂ ਬਣਿਆ ਮਕਾਨ, ਉਹਦੇ ਵਿਚ ਆ ਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਤਿੰਨ ਦਿਨ ਸਤਿਗੁਰੂ ਜੀ ਇੱਥੇ ਰਹੇ ਨੇ। ਚੌਥੇ ਦਿਨ ਮਾਤਾ ਗੰਗਾ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਲਾਲ ਜੀ, ਮੈਂ ਰਾਤ ਨੂੰ ਸੁਪਨਾ ਵੇਖਿਆ ਹੈ ਕਿ ਸੁਪਨੇ ਵਿਚ ਮੇਰੇ ਸਰੀਰ ਦਾ ਅੰਤ ਹੋ ਚੁੱਕਾ ਹੈ। ਮੈਂ ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ ਜਾ ਕੇ ਪਹੁੰਚ ਚੁੱਕੀ ਹਾਂ ਤੇ ਹੁਣ ਮੇਰਾ ਅੰਤਲਾ ਸਮਾਂ ਆ ਪਹੁੰਚਿਆ ਹੈ, ਕਿਉਂਕਿ ਸਭ ਕੁਝ ਮੈਨੂੰ ਸੁਪਨੇ ਚ ਸਾਫ਼ ਦਿਸ ਗਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਸੁਣੇ ਹਨ। ਜਿਸ ਦਿਨ ਮਾਤਾ ਜੀ ਨੇ ਬਚਨ ਕੀਤਾ, ਉਸ ਦਿਨ ਸਾਰਾ ਦਿਨ ਤੇ ਰਾਤ ਮਾਤਾ ਗੰਗਾ ਜੀ ਕੋਲ ਸਤਿਗੁਰੂ ਜੀ ਬੈਠੇ ਰਹੇ। ਅੱਧੀ ਕੁ ਰਾਤ ਬੀਤੀ, ਮਾਤਾ ਜੀ ਨੇ ਇਸ਼ਨਾਨ ਪਾਨ ਕੀਤਾ ਹੈ, ਸਤਿਗੁਰੂ ਜੀ ਕੋਲ ਬੈਠੇ ਸਨ। ਜਪਜੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਹੈ, ਸੁਖਮਣੀ ਸਾਹਿਬ ਦਾ ਪਾਠ ਕੀਤਾ ਹੈ। ਜਦੋਂ ਸੁਖਮਣੀ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਨੇ ਸੁਖਮਣੀ ਸਾਹਿਬ ਦਾ ਭੋਗ ਪਾਇਆ, ਉਸ ਵਕਤ ਮਾਤਾ ਗੰਗਾ ਜੀ ਨੇ ਸਰੀਰ ਤਿਆਗ ਦਿੱਤਾ, ਧਰਤੀ ਤੇ ਲੇਟ ਕੇ ਸਰੀਰ ਤੇ ਚਾਦਰਾ ਲੈ ਕੇ ਤਨ ਤਿਆਗ ਦਿੱਤਾ। ਵਿਵਾਨ ਤੇ ਸਵਾਰ ਹੋ ਕੇ ਮਾਤਾ ਜੀ ਸੱਚਖੰਡ ਚਲੇ ਗਏ। ਮਾਤਾ ਜੀ ਦੇ ਸਰੀਰ ਦਾ ਜਲ ਪ੍ਰਵਾਹ ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿਨ ਚੜ੍ਹਦਿਆਂ ਕਰਵਾਇਆ। ਇਸੇ ਤਰ੍ਹਾਂ ਭਾਈ ਮੇਰਾ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਬੇਨਤੀ ਕੀਤੀ, ਮਹਾਰਾਜ ਮਾਤਾ ਜੀ ਦੇ ਨਿਮਿਤ ਜਿੰਨਾ ਸਮਾਗਮ ਹੈ ਉਹ ਆਪ ਜੀ ਇਸੇ ਨਗਰ ਚ ਕਰੋ, ਮੈਂ ਆਪ ਜੀ ਦੇ ਮਸਤਕ ਤੇ ਤਿਲਕ ਲਗਦਾ ਇੱਥੇ ਹੀ ਵੇਖਣਾ ਚਾਹੁੰਦਾ। ਸਤਿਗੁਰਾਂ ਨੇ ਬਚਨ ਕੀਤਾ, ਭਾਈ ਮੇਰਾ ਜੀ ਤੁਹਾਡੀ ਇਹ ਭਾਵਨਾ ਵੀ ਪੂਰੀ ਹੋਵੇਗੀ, ਸਾਡੇ ਤੋਂ ਤਿੰਨ ਜਾਮੇ ਬਾਅਦ ਨੌਵੇਂ ਜਾਮੇ ਵਿਚ ਸਾਡੇ ਮਸਤਕ ਦੇ ਉੱਤੇ ਜੋ ਤਿਲਕ ਲੱਗੇਗਾ ਇਸੇ ਜਗ੍ਹਾ ਤੇ ਲੱਗੇਗਾ, ਉਦੋਂ ਤੱਕ ਤੁਹਾਡਾ ਵੀ ਸਰੀਰ ਰਹੇਗਾ ਔਰ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋਗੇ, ਪਰ ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸਾਰਾ ਸਮਾਗਮ ਕਰਨਾ ਚਾਹੁੰਦੇ ਹਾਂ। ਇਹ ਕਹਿ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਇਧਰ ਅੰਮ੍ਰਿਤਸਰ ਸਾਹਿਬ ਖਬਰ ਪਹੁੰਚੀ ਮਾਤਾ ਗੰਗਾ ਜੀ ਦੇ ਸਰੀਰ ਤਿਆਗਣ ਦੀ, ਸਭ ਪਾਸੇ ਵੈਰਾਗ ਦਾ ਮਾਹੌਲ ਬਣਿਆ ਹੋਇਆ। ਮਾਤਾ ਗੰਗਾ ਜੀ ਦੀਆਂ ਤਿੰਨ ਨੂੰਹਾਂ ਸਨ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ, ਉਹ ਵੀ ਬੜੇ ਵੈਰਾਗ ਦੇ ਵਿੱਚ ਬੈਠੀਆਂ ਨੇ, ਨੇਤਰ ਉਹਨਾਂ ਦੇ ਵੀ ਭਰੇ ਹੋਏ ਨੇ। ਬਹੁਤ ਸਾਰੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਰਹੇ ਨੇ, ਸਤਿਗੁਰੂ ਜੀ ਸਭ ਨੂੰ ਧੀਰਜ ਦਿੰਦਿਆਂ ਕਹਿ ਰਹੇ ਨੇ, ਭਾਈ ਇਹ ਜਗਤ ਦੀ ਲੀਲਾ ਹੀ ਪਰਮੇਸ਼ਰ ਨੇ ਇਸੇ ਤਰ੍ਹਾਂ ਦੀ ਰਚੀ ਹੈ, ਜੋ ਉਪਜਿਆ ਹੈ ਉਹਨੇ ਇੱਕ ਨਾ ਇੱਕ ਦਿਨ ਬਿਨਸਣਾ ਹੀ ਹੈ। ਇਹੀ ਇਹ ਸੰਸਾਰ ਦੀ ਅਟਲ ਸੱਚਾਈ ਹੈ, ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਉਧਰ ਮਹਿਲਾਂ ਦੇ ਵਿੱਚ ਮਾਤਾ ਜੀ ਹੁਣ ਨਿਰੋਧਨ ਕਰ ਰਹੇ ਸਨ, ਉਹਨਾਂ ਨੂੰ ਵੀ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਕਿਸੇ ਨੇ ਨਹੀਂ ਰੋਣਾ। ਮਾਤਾ ਗੰਗਾ ਜੀ ਤਾਂ ਪੂਰਨ ਬ੍ਰਹਮ ਗਿਆਨ ਵਿੱਚ ਟਿਕੇ ਹੋਏ ਸਨ, ਨਾਲੇ ਉਹ ਆਪਣੇ ਘਰ ਗਏ ਨੇ। ਜਿਹੜੇ ਆਪਣੇ ਘਰ ਜਾਣ ਉਹਨਾਂ ਵਾਸਤੇ ਨਹੀਂ ਰੋਣਾ ਚਾਹੀਦਾ। ਰੋਵੋ ਸਾਕਤ ਵਾਪਰੇ ਜੋ ਹਟ ਹੈ ਹਟ ਵਿਕਾਏ, ਰੋਣਾ ਤਾਂ ਉਹਨਾਂ ਨੂੰ ਚਾਹੀਦਾ ਜਿਹੜੇ ਸਾਕਤ ਨੇ, ਦੁਰਜਨ ਨੇ। ਮਾਤਾ ਜੀ ਨੇ ਤਾਂ ਆਪਣਾ ਸਾਰਾ ਜੀਵਨ ਗੁਰਮੁਖਤਾਈ ਚ ਬਤੀਤ ਕੀਤਾ ਹੈ। ਤੋ ਇਧਰ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਗੁਰਦਾਸ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰੋ। ਭਾਈ ਸਾਹਿਬ ਜੀ ਨੇ ਬੜੀ ਸੋਹਣੀ ਵਿਛਾਈ ਕਰਕੇ ਚੰਦੋਆ ਟਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਭਾਈ ਗੁਰਦਾਸ ਜੀ ਨੇ ਆਰੰਭ ਕੀਤਾ। ਦੋ ਕੁ ਦਿਨ ਹੀ ਇਸੇ ਤਰ੍ਹਾਂ ਬੀਤੇ ਨੇ। ਇਧਰ ਆਲੇ ਦੁਆਲੇ ਸਾਰੇ ਨਗਰਾਂ ਦੇ ਵਿੱਚ ਖਬਰਾਂ ਪਹੁੰਚੀਆਂ ਹਨ, ਜਿਵੇਂ ਰਿਸ਼ਤੇਦਾਰ ਸਾਖ ਸੰਬੰਧੀ ਆ ਰਹੇ ਨੇ। ਆਓ ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਹੋਇਆ ਸਮੂਹ ਮਾਈ ਭਾਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਦਿਨ ਪ੍ਰਤਿ ਦਾਨ ਗੋਇੰਦਵਾਲ ਖੰਡੂਰ ਤੇ ਮਾਉ ਡਲੇ ਮੰਡਿਆਲ।
ਗੋਇੰਦਵਾਲ ਸਾਹਿਬ ਨਗਰ ਤੋਂ, ਖਡੂਰ ਸਾਹਿਬ ਤੋਂ, ਮਾਓ ਸਾਹਿਬ ਤੋਂ ਜਿੱਥੇ ਮਾਤਾ ਗੰਗਾ ਜੀ ਦਾ ਪੇਕਾ ਘਰ ਸੀ, ਮੰਡਿਆਲੀ ਨਗਰ, ਇਨ੍ਹਾਂ ਸਾਰੇ ਨਗਰਾਂ ਤੋਂ ਸਿੱਖ ਚੱਲ ਕੇ ਜੋ ਸਤਿਗੁਰਾਂ ਦੇ ਰਿਸ਼ਤੇਦਾਰ ਵੀ ਸਨ, ਮਹਾਰਾਜ ਜੀ ਦੇ ਸਾਖ ਸੰਬੰਧੀ ਵੀ ਸਨ, ਇਹ ਸਾਰੇ ਇਕੱਠੇ ਹੋ ਕੇ ਆ ਰਹੇ ਹਨ।
ਸਭ ਆਏ ਨਰ ਨਾਰ ਗਨ ਰੋਦਿਤ ਸ਼ੋਕ ਵਿਸਾਲ।
ਡੱਲੇ ਤੋਂ ਚੱਲ ਕੇ ਆਏ ਨੇ, ਇਸੇ ਤਰ੍ਹਾਂ ਬਾਬੇ ਬਕਾਲੇ ਤੋਂ ਵੀ ਬਹੁਤ ਸਾਰੇ ਸਿੱਖ ਚੱਲ ਕੇ ਆਏ ਨੇ, ਇਕੱਠੇ ਹੋ ਕੇ ਆ ਰਹੇ ਨੇ। ਸਭ ਦੇ ਅੰਦਰ ਸ਼ੋਕ ਦੀ ਬਿਰਤੀ ਹੈ। ਮਾਤਾ ਗੰਗਾ ਜੀ ਦਾ ਸਾਰਿਆਂ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਸਨੇਹ ਸੀ, ਬਹੁਤ ਜ਼ਿਆਦਾ ਪਿਆਰ ਸੀ। ਅੱਗੇ ਆਉਂਦੇ ਸਨ ਮਾਤਾ ਜੀ ਕੋਲ, ਘੰਟਿਆਂ ਬੱਧੀ ਬਹਿ ਕੇ ਬਚਨ ਬਿਲਾਸ ਕਰਿਆ ਕਰਦੇ ਸਨ, ਪਰ ਹੁਣ ਜਦੋਂ ਆਏ ਨੇ ਮਾਤਾ ਜੀ ਦੀ ਨਜ਼ਰ ਆ ਰਹੇ। ਮਾਤਾ ਜੀ ਦਾ ਬੜਾ ਵੱਡਾ ਵਿਛੋੜਾ ਪੈ ਚੁੱਕਾ, ਘਾਟਾ ਪੈ ਚੁੱਕਾ ਹੈ, ਇਸ ਕਰਕੇ ਸਭ ਦੀਆਂ ਅੱਖਾਂ ਭਰੀਆਂ ਹੋਈਆਂ, ਸਭ ਦੇ ਅੰਦਰ ਵੈਰਾਗ ਦੀ ਦਸ਼ਾ ਬਣੀ ਹੋਈ ਹੈ।
ਚੋਪਈ ਗੁਰਮੈਲਨ ਮੈਂ ਸ਼ਬਦ ਰੁਦਨ ਕੋ ਪਯੋ ਵਿਸਾਲ ਮੇਲੀਅਨ ਗਨ ਕੋ।
ਜਦੋਂ ਬਹੁਤ ਸਾਰਾ ਰਿਸ਼ਤੇਦਾਰਾਂ ਸੰਬੰਧੀਆਂ ਦਾ ਇਕੱਠ ਹੋਇਆ, ਮੰਡਿਆਲੀ ਤੋਂ, ਮਾਓ ਸਾਹਿਬ ਤੋਂ, ਗੋਇੰਦਵਾਲ ਸਾਹਿਬ ਤੋਂ, ਖਡੂਰ ਸਾਹਿਬ ਤੋਂ, ਡੱਲੇ ਤੋਂ ਜਦੋਂ ਸਿੱਖ ਚੱਲ ਕੇ ਆਏ, ਗੁਰੂ ਦੇ ਮਹਿਲਾਂ ਚ ਪਹੁੰਚੇ ਨੇ, ਤੇ ਕਈ ਇਸਤਰੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਜਿਹੜੀਆਂ ਮੰਡਿਆਲੀ ਤੋਂ ਜਾਂ ਮਾਓ ਸਾਹਿਬ ਤੋਂ ਆਈਆਂ ਸਨ, ਉਹਨਾਂ ਦੀਆਂ ਅੱਖਾਂ ਭਰ ਆਈਆਂ, ਨੇਤਰ ਭਰ ਆਏ, ਰੁਦਨ ਕਰ ਰਹੀਆਂ ਗੁਰੂ ਮਹਿਲਾਂ ਦੇ ਵਿੱਚ। ਇਸ ਪ੍ਰਕਾਰ ਦੇ ਨਾਲ ਸਾਰੇ ਮੇਲੀਆਂ ਦਾ ਰੁਦਨ ਹੋਇਆ ਹੈ।
ਕਰੈ ਸਰਾਹਨ ਗੁਣ ਸਮਝਾਏ, ਸਿਮਰ ਸਿਮਰ ਗਨ ਪ੍ਰਿਆ ਰੁਦਨ ਆਏ।
ਹੋਰ ਜਿੰਨੀਆਂ ਇਸਤਰੀਆਂ ਨੇ ਜਾਂ ਜਿੰਨੇ ਸੰਬੰਧੀ ਨੇ, ਉਹ ਸਾਰੇ ਮਾਤਾ ਗੰਗਾ ਜੀ ਦੇ ਗੁਣਾਂ ਨੂੰ ਯਾਦ ਕਰਦੇ, ਮਾਤਾ ਗੰਗਾ ਜੀ ਦੇ ਗੁਣਾਂ ਨੂੰ ਸਿਮਰਦੇ ਨੇ, ਉਹਨਾਂ ਦੇ ਗੁਣਾਂ ਨੂੰ ਸਲਾਉਂਦੇ ਨੇ। ਕਹਿੰਦੇ ਮਾਤਾ ਜੀ ਵਿੱਚ ਬੜੇ ਜ਼ਿਆਦਾ ਗੁਣ ਸਨ, ਗੁਣਾਂ ਦੇ ਹੀ ਪੁਤਲੇ ਸੀ, ਬੜੇ ਗੁਣ ਸਨ, ਸਹਿਨਸ਼ੀਲ ਸਨ, सुशील सुभा सी, बड़े वड़े धीरज दे धारनी सन, हर एक गल बड़ी ठरमे नाल करदे सन। कहिंदे इस तरह माता जी दी बड़ी उपमा करदे ने, सलाघा करदे ने, बहुत सारे गुणा नूं माता गंगा जी दे गुणा नूं सिमर सिमर के स्त्रियां रोंदियां हन।
वहर गुरु टिक बात करन ते भगवान दीर्घ उचरन ते।
स्त्रियां दी गल सी जेड़ी गुरु के महलां दे विच इकट्ठियां होईयां, जेडे भाई सन ओ बाहर गुरु हरगोबिंद साहब दे कोल बैठे सन, गुरसिख जेडे सन ओ सतगुरां कोल बैठे सन, महाराज जी दे कोल बैठियां ओ सिख महाराज जी दे कोल गल्लां कर रहे ने। कहिंदे सतगुरु जी माता जी बड़े भागशाली सन, माता गंगा जी बड़े भागशाली सन, उन्हां दे बड़े वड्डे दीर्घ भाग सन।
भिखो फना जान तमाम नहीं रहत नित का मुकाम।
सतगुरु गुरु हरगोबिंद साहब जी वचन करदे उन्हां सिखां नूं हौसला देंदे धीरज देंदिआं कहिंदे भाई सिखो ये जगत सारा जिन्ना भी नजर आ रहा ना ये फना है, फना हो जान वाला है सब कुछ, सारा जहान तमाम जहान तुसी जो वेख रहे हो ये फना होण वाला है, ये सारा बिनस जान वाला है, इहदे विच सदा वास्ते कदे भी किसे दा मुकाम नहीं रहना, सदा वास्ते कदे भी किसे ने पक्का डेरा पा के ये संसार दे विच नहीं रहना।
नदी परवाह चलो जग जात जीरन बंत बिदत दिन रात।
नदी दे परवाह वांगरे संसार चलदा जा रहा है, जिवें नदी दा पानी चलदा है, जेड़ा पानी लंघ गया उहदी थां ते फिर पिछे दूजा पानी आ जांदा, फिर होर पिछे नवा पानी आ जांदा है। इसे तरह जगत दा प्रवाह नदी दे प्रवाह समान चलदा जा रहा है, मरदे ने जीव उहनां दी थां ते नवे जन्म लैके आ जांदे ने, ਉਹ ਮਰਦੇ ਨੇ ਫਿਰ ਪਿੱਛੇ ਨਵੇਂ ਜਨਮ ਲੈ ਕੇ ਆ ਜਾਂਦੇ ਨੇ। ਇਸੇ ਤਰ੍ਹਾਂ ਇਹ ਸਾਰੇ ਜਗਤ ਦੀ ਸੰਸਾਰ ਦੀ ਰੀਤ ਚੱਲਦੀ ਆ ਰਹੀ ਹੈ। ਜਦੋਂ ਕੋਈ ਜੀਰਨ ਹੁੰਦਾ ਹੈ ਭਾਵ ਜਦੋਂ ਸਰੀਰ ਜੀਰਨ ਹੁੰਦੇ ਨੇ ਪੁਰਾਣੇ ਹੁੰਦੇ ਨੇ ਉਸ ਵੇਲੇ ਦਿਨ ਰਾਤ ਕਰਕੇ ਜਦੋਂ ਜ਼ਿੰਦਗੀ ਬੀਤ ਜਾਂਦੀ ਹੈ ਆਖਿਰਕਾਰ ਫਿਰ ਇਹ ਸਰੀਰ ਤਿਆਗਣੇ ਪੈਂਦੇ ਹਨ।
ਪੱਲੇ ਤੀਣ ਅਪਰ ਜਸਿਆਨੇ ਸਭਨ ਸੁਨਾਵਤ ਏਵ ਬਖਾਨੇ।
ਏਦਾਂ ਭੱਲੇ ਸਾਹਿਬਜ਼ਾਦੇ ਤ੍ਰੇਹਣ ਸਾਹਿਬਜ਼ਾਦੇ ਜਿਹੜੇ ਬੜੇ ਬੜੇ ਸਿਆਣੇ ਸਿੱਖ ਬੈਠੇ ਸਨ ਉਹ ਸਭ ਆਪਸ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਵੈਰਾਗ ਜਨਕ ਮਾਹੌਲ ਹੈ ਤੇ ਵੈਰਾਗ ਜਨਕ ਮਾਹੌਲ ਦੇ ਵਿਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਵੀ ਵੈਰਾਗ ਵਾਲੀਆਂ ਹੀ ਹੋ ਰਹੀਆਂ ਨੇ। ਇਸੇ ਤਰ੍ਹਾਂ ਦਾ ਸੰਸਾਰ ਦਾ ਖੇਡ ਪਰਮਾਤਮਾ ਨੇ ਪਰਮੇਸ਼ਰ ਨੇ ਇਸੇ ਤਰ੍ਹਾਂ ਦੀ ਰਚੀ ਹੋਈ ਹੈ।
ਹੈ ਜਥਾਰਥ ਸ੍ਰੀ ਗੁਰ ਕਹਿਓ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕਹਿੰਦੇ ਭਾਈ ਸਿੱਖੋ ਤੁਸੀਂ ਜੋ ਕੁਝ ਕਹਿ ਰਹੇ ਹੋ ਨਾ ਯਥਾਰਥ ਇਸੇ ਤਰ੍ਹਾਂ ਹੀ ਸੱਚ ਹੈ, ਇਹ ਜਗਤ ਵਾਕਈ ਨਦੀ ਦੇ ਪ੍ਰਵਾਹ ਦੇ ਸਮਾਨ ਚੱਲ ਰਿਹਾ ਹੈ।
ਇਸ ਬਿਦ ਕਹਿ ਕਰ ਡੇਰਾ ਲਇਓ।
ਇਸ ਤਰ੍ਹਾਂ ਕਹਿ ਕੇ ਜਿੰਨੇ ਰਿਸ਼ਤੇਦਾਰ ਸੰਬੰਧੀ ਆਏ ਸਨ ਸਭ ਨੇ ਭਲੀ ਸਥਾਨ ਤੇ ਡੇਰਾ ਕੀਤਾ ਹੈ।
ਸੇਵਾ ਪਰ ਮਸੰਦ ਗਨ ਫੇਰੇ ਛੋੜੇ ਸਰਬ ਸੇਵ ਕਿਨੀ ਸਭ ਉਰੇ।
ਜਿੰਨੇ ਸੰਬੰਧੀ ਰਿਸ਼ਤੇਦਾਰ ਸਾਕ ਗੁਰਸਿੱਖ ਆਏ ਨੇ ਸਾਰਿਆਂ ਦੀ ਸੇਵਾ ਵਾਸਤੇ ਸਤਿਗੁਰਾਂ ਨੇ ਮਸੰਦ ਛੱਡ ਦਿੱਤੇ ਨੇ। ਮਸੰਦਾਂ ਨੂੰ ਕਹਿ ਦਿੱਤਾ ਭਾਈ ਕਿਸੇ ਸਿੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਸਭ ਦੇ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਕਰ ਦਿੱਤਾ ਜਾਏ, ਲੰਗਰ ਪ੍ਰਸ਼ਾਦੇ ਦਾ ਸਾਰਿਆਂ ਦਾ ਵਧੀਆ ਪ੍ਰਬੰਧ ਕੀਤਾ ਜਾਏ। ਇਸ ਤਰ੍ਹਾਂ ਮਸੰਦਾਂ ਨੂੰ ਸਾਰਿਆਂ ਦੀ ਸੇਵਾ ਵਿਚ ਛੱਡ ਦਿੱਤਾ ਹੈ ਔਰ ਸਰਵ ਪ੍ਰਕਾਰ ਦੀ ਜਿਹੜੀ ਸੇਵਾ ਹੈ ਸਾਰੇ ਆਏ ਗਏ ਹੋਏ ਸਿੱਖਾਂ ਦੀ ਸੇਵਾ ਮਸੰਦ ਕਰ ਰਹੇ ਨੇ।
ਸਤਿਗੁਰ ਬੈਠਤ ਲਾਏ ਦੀਵਾਨ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਵਾਨ ਸਜਾ ਕੇ ਦੀਵਾਨ ਦੇ ਵਿਚ ਸਭਾ ਸਜਾ ਕੇ ਬੈਠਦੇ ਹਨ।
ਦਿਨ ਪ੍ਰਤੀ ਆਵੇ ਲੋਕ ਮਾਨ।
ਦਿਨ ਪ੍ਰਤੀ ਦਿਨ ਸਤਿਗੁਰਾਂ ਦੇ ਚਰਨਾਂ ਵਿਚ ਬਹੁਤ ਸਾਰੇ ਸਿੱਖ ਆ ਰਹੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲਦੀ ਹੈ ਕਿ ਮਾਤਾ ਗੰਗਾ ਜੀ ਬੈਕੁੰਠ ਚਲੇ ਗਏ ਨੇ, ਸੱਚਖੰਡ ਚਲੇ ਗਏ ਨੇ, ਸੁਣ ਸੁਣ ਕੇ ਬਹੁਤ ਸਾਰੇ ਸਿੱਖ ਸੇਵਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਉਂਦੇ ਹਨ।
ਦੀਰਘ ਚੋਕੀ ਹੋਏ ਦੋਏ ਕਾਲ,
ਦੋਵੇਂ ਸਮੇਂ ਸੁਬਾਹ ਵੀ ਔਰ ਸ਼ਾਮ ਦੇ ਸਮੇਂ ਮਹਾਰਾਜ ਜੀ ਦੇ ਦਰਬਾਰ ਵਿਚ ਦੀਰਘ ਚੌਂਕੀ ਹੁੰਦੀ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਹੈ।
ਸੁਣ ਕਰ ਸੰਗਤ ਮਿਲੀ ਵਿਸ਼ਾਲ,
ਔਰ ਬਹੁਤ ਸਾਰੀ ਸੰਗਤ ਸੁਣ ਸੁਣ ਕੇ ਵਿਸ਼ਾਲ ਇਕੱਠ ਗੁਰੂ ਘਰ ਦੇ ਵਿਚ ਰੋਜ਼ ਹੋ ਰਿਹਾ। ਰੋਜ ਹੀ ਨਵੇਂ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਉਂਦੇ ਹਨ।
ਇਸ ਬਿਰ ਤ੍ਰੋਦਸ ਦਿਵਸ ਬਿਤਾਏ,
ਜਿੱਦਾਂ ਖਾਲਸਾ ਜੀ 13 ਦਿਨ ਬੀਤ ਗਏ, ਤ੍ਰੋਦਸ 10 ਤੇ 3, 13 ਦਿਨ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਤੀਤ ਕੀਤੇ ਹਨ।
ਭੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦਾਸ ਪਾਏ,
ਇਤਨੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਹਿਜ ਪਾਠ ਭਾਈ ਗੁਰਦਾਸ ਜੀ ਨੇ ਆਰੰਭ ਕੀਤਾ ਸੀ 13 ਦਿਨ ਪਹਿਲਾਂ, ਉਹ ਇਸ ਪ੍ਰਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਵੀ ਸਮਾਪਤੀ ਹੋ ਗਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਹੈ।
ਗੁਰੂ ਕਰਾਵਤ ਬੇ ਅਰਦਾਸ,
ਅਰਦਾਸ ਕਰਵਾਈ, ਫਿਰ ਜਦੋਂ ਪਾਠ ਦਾ ਭੋਗ ਪਿਆ, ਸਹਿਜ ਪਾਠ ਦੀ ਸਮਾਪਤੀ ਹੋਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਖਲੋ ਕੇ ਅਰਦਾਸ ਕਰਵਾਈ ਹੈ।
ਜ਼ਰੀ ਪ੍ਰਕਾਸ਼,
ਬੜੇ ਸੋਹਣੇ ਜ਼ਰੀਦਾਰ ਕੱਪੜੇ, ਬੜੀ ਸੋਹਣੀ ਵਧੀਆ ਪੁਸ਼ਾਕ, ਉਹ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਪਹਿਨਣ ਵਾਸਤੇ ਵੀ ਮਰਿਆਦਾ ਹੈ ਕਿ ਜਿਹਨੇ ਗੁਰਬਾਣੀ ਦਾ ਪਾਠ ਕੀਤਾ ਹੈ, ਗੁਰਬਾਣੀ ਦਾ ਪਾਠ ਸੁਣਾਇਆ ਹੈ, ਉਹਦਾ ਅਦਬ ਕਰਨਾ, ਉਹਦਾ ਸਤਿਕਾਰ ਕਰਨਾ, ਜਥਾ ਸ਼ਕਤ ਮਾਣ ਕਰਨਾ, ਉਹਨੂੰ ਭੇਟਾ ਦੇਣੀ, ਇਹ ਮਰਿਆਦਾ ਖੁਦ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਚਲਾ ਰਹੇ ਨੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਗੁਰਸਿੱਖਾਂ ਦੇ ਵਿਚ ਇਹ ਮਰਿਆਦਾ ਚੱਲਦੀ ਰਹੇ, ਇਹ ਮਰਿਆਦਾ ਬਣੀ ਰਹੇ। ਇਸ ਕਰਕੇ ਸਤਿਗੁਰੂ ਜੀ ਨੇ ਆਪ ਇਹ ਮਰਿਆਦਾ ਚਲਾਈ। ਜਦੋਂ ਪਾਠ ਦਾ ਭੋਗ ਪਾਇਆ ਗਿਆ ਤੇ ਫਿਰ ਅਰਦਾਸ ਕੀਤੀ, ਅਰਦਾਸ ਤੋਂ ਬਾਅਦ ਬੜੀ ਸੋਹਣੀ ਵਧੀਆ ਪੁਸ਼ਾਕ, ਜ਼ਰੀਦਾਰ ਜਿਹੜੇ ਕੱਪੜੇ ਬਸਤਰ ਸਨ, ਉਹ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਦਿੱਤੇ ਹਨ।
ਦੀਨ ਸਤਿਗੁਰੂ ਦਾਨ ਕਨੇਰੇ,
ਬਹੁਤ ਪ੍ਰਕਾਰ ਦਾ ਦਾਨ, ਬਹੁਤ ਸਾਰੀਆਂ ਸੋਹਣੀਆਂ ਵਸਤੂਆਂ ਭੇਟਾਵਾਂ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਦਿੱਤੀਆਂ ਹਨ।
ਬਸਤਰ ਵਿਭੂਕਨ ਮੋਲ ਬਡੇਰੇ,
ਬੜੇ ਸੋਹਣੇ ਬਸਤਰ ਸਨ, ਗਹਿਣੇ ਸਨ, ਬੜੇ ਬੜੇ ਕੀਮਤੀ, ਜਿਨ੍ਹਾਂ ਦਾ ਬਹੁਤ ਜ਼ਿਆਦਾ ਮੁੱਲ ਹੈ, ਉਹ ਕੀਮਤੀ ਵਸਤੂਆਂ ਮਹਾਰਾਜ ਜੀ ਨੇ ਦਿੱਤੀਆਂ ਹਨ।
ਸੇਜਾ ਦਰਬ ਹਰ ਉਦਾਰਾ,
ਇਸ ਤਰ੍ਹਾਂ ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਹਾਰ, ਫਲ, ਪਕਵਾਨ, ਮਠਿਆਈਆਂ, ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਭੇਟ ਕੀਤੀਆਂ ਹਨ, ਦਾਨ ਕੀਤੀਆਂ ਨੇ ਸਤਿਗੁਰਾਂ ਨੇ।
ਭੂਸ਼ਣ ਕੀਨੇ ਸਰਵ ਪ੍ਰਕਾਰਾ,
ਇਹ ਤਾਂ ਸਰਵ ਪ੍ਰਕਾਰ ਕਰਕੇ ਭਾਈ ਗੁਰਦਾਸ ਜੀ ਨੂੰ ਤੋਸ਼ਨ ਕਹੀਏ ਸੰਤੁਸ਼ਟ ਕੀਤਾ ਹੈ।
ਉੱਠਿਓ ਬਿਰਦ ਦੀਨਸ ਦਸਤਾਰ,
ਇਸ ਤਰ੍ਹਾਂ ਸਤਿਗੁਰੂ ਜੀ ਬੈਠੇ ਸਨ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉੱਠੇ, ਜੋ ਮਰਿਆਦਾ ਹੈ, ਸਭ ਤੋਂ ਪਹਿਲਾਂ ਜਿਹੜੀ ਗੁਰੂ ਸਾਹਿਬ ਨੂੰ ਦਸਤਾਰ ਦਿੱਤੀ ਜਾਂਦੀ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਆਉਂਦੀ ਸੀ, ਉਸ ਤੋਂ ਬਾਅਦ ਬਾਕੀ ਸਾਰੀਆਂ ਦਸਤਾਰਾਂ ਆਉਂਦੀਆਂ ਸਨ। ਤੋਂ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਉੱਠ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦਸਤਾਰ ਭੇਟ ਕੀਤੀ ਹੈ।
ਲਈ ਗੁਰੂ ਨਿਜ ਸਿਰ ਪਰ ਧਾਰ,
ਬਾਬਾ ਜੀ ਦੇ ਪਾਸੋਂ ਦਸਤਾਰ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਦਸਤਾਰ ਆਪਣੇ ਸੀਸ ਤੇ ਧਾਰਨ ਕੀਤੀ ਹੈ।
ਤ੍ਰੇਹਣ ਪੱਲੇ ਜਿਤਕ ਸੰਬੰਧੇ,
ਫਿਰ ਜਿੰਨੇ ਤ੍ਰੇਹਣ ਗੁਰੂ ਅੰਗਦ ਸਾਹਿਬ ਦੀ ਅੰਸ਼ ਬੰਸ਼, ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ਼, ਭੱਲੇ ਸਾਹਿਬਜ਼ਾਦੇ, ਉਹ ਜਿੰਨੇ ਸਨ, ਜਿੰਨੇ ਸੰਬੰਧੀ ਹਨ,
ਗਈ ਸਭਨ ਜਬ ਸ੍ਰੀ ਗੁਰ ਬੰਦੇ,
ਉਹਨਾਂ ਨੇ ਵੀ ਸਾਰਿਆਂ ਨੇ ਦਸਤਾਰਾਂ ਭੇਟ ਕੀਤੀਆਂ ਤੇ ਸਭ ਕੋਲੋਂ ਦਸਤਾਰਾਂ ਲੈ ਕੇ 6ਵੇਂ ਪਾਤਸ਼ਾਹ ਜੀ ਨੇ ਉਹ ਦਸਤਾਰਾਂ ਆਪਣੇ ਸੀਸ ਤੇ ਬੰਨੀਆਂ ਨੇ, ਸੀਸ ਤੇ ਧਾਰਨ ਕੀਤੀਆਂ ਨੇ।
ਦੁਆਰਾ ਹਰੀ ਚੰਦ ਦੋਏ,
ਭਾਈ ਦੁਆਰਾ ਜੀ, ਭਾਈ ਹਰੀ ਚੰਦ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਸਨ।
ਦਾਸ ਨਰਾਇਣ ਤੀਸਰ ਜੋਏ,
ਔਰ ਤੀਸਰੇ ਬਾਬਾ ਨਰਾਇਣ ਦਾਸ ਜੀ, ਇਹ ਤਿੰਨੇ ਜਿਹੜੇ ਮਹਾਰਾਜ ਜੀ ਦੇ ਰਿਸ਼ਤੇ ਚ ਸਹੁਰੇ ਲੱਗਦੇ ਸਨ, ਇਹ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਸਨ ਭਾਈ ਬਾਬਾ ਨਾਰਾਇਣ ਦਾਸ ਜੀ ਹੋਣੀ। ਤੋ ਇਹਨਾਂ ਤਿੰਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਸਤਾਰਾਂ ਭੇਟ ਕੀਤੀਆਂ ਹਨ।
ਬਸਤਰ ਬਿਭੂਕਣ ਧਨ ਦੇ ਕਨੇ,
ਇਹਨਾਂ ਨੇ ਹੋਰ ਵੀ ਬਹੁਤ ਸਾਰੇ ਬਸਤਰ ਗਹਿਣੇ ਆਭੂਸ਼ਣ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕੀਤੇ, ਨਾਲੇ ਮਾਇਆ ਵੀ ਸਤਿਗੁਰਾਂ ਨੂੰ ਭੇਟ ਕੀਤੀ ਹੈ।
ਹੱਥ ਜੋੜ ਬੇਨਤੀ ਕੇ ਸਨੇ,
ਹੱਥ ਜੋੜ ਕੇ ਬੜੇ ਪਿਆਰ ਨਾਲ, ਕਦੇ ਦੁਨਿਆਵੀ ਰਿਸ਼ਤਾ ਨਹੀਂ ਚਿਤਾਰਿਆ ਇਹਨਾਂ ਨੇ, ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਹੀ ਜਾਣਿਆ, ਸਿੱਖ ਹੀ ਜਾਣਿਆ, ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਬੇਨਤੀ ਦੇ ਸਹਿਤ ਇਹਨਾਂ ਤਿੰਨਾਂ ਨੇ ਸਾਰੀਆਂ ਵਸਤੂਆਂ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਨੇ।
ਸੰਗਤ ਸਿੱਖ ਮਸੰਦ ਬਿਲੰਦ,
ਜਿੰਨੀ ਸੰਗਤ ਹੈ ਗੁਰੂ ਕੇ ਸਿੱਖ ਨੇ ਜਾਂ ਹੋਰ ਜਿੰਨੇ ਮਸੰਦ ਸਨ ਵੱਡੇ ਵੱਡੇ ਇਲਾਕਿਆਂ ਵਿਚੋਂ ਆਏ ਹੋਏ, ਦੂਰੋਂ ਦਰੇਡੇ ਹੁਣ ਦੇਸ਼ਾਂ ਪ੍ਰਦੇਸਾਂ ਤੋਂ ਆਏ ਹੋਏ,
ਦੇਸ ਪਦਾਰਥ ਲਿਆਵਤ ਬ੍ਰਿੰਦ,
ਉਹਨਾਂ ਨੇ ਵੀ ਆ ਕੇ ਬਹੁਤ ਸਾਰੇ ਪਦਾਰਥ ਵਸਤੂਆਂ ਗਹਿਣੇ ਦਸਤਾਰਾਂ, ਸੰਗਤਾਂ ਵੱਲੋਂ ਵੀ ਦਸਤਾਰਾਂ ਆਈਆਂ ਹਨ, ਉਹ ਦਸਤਾਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੀਆਂ ਨੇ।
ਹੁਣ ਗੁਰ ਪੰਚਾਮ੍ਰਿਤ ਕਰਵਾਇਓ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਸਨ, ਸਹਿਜ ਪਾਠ ਦਾ ਭੋਗ ਜੋ ਪਾਇਆ ਹੈ ਉਹਦੀ ਮਰਿਆਦਾ ਹੈ, ਫਿਰ ਕੜਾ ਪ੍ਰਸ਼ਾਦ ਦੀਆਂ ਪੰਚਾਮ੍ਰਿਤ ਦੀਆਂ ਦੇਗਾਂ ਤਿਆਰ ਸਨ,
ਕਨੇ ਸਬਨ ਮੈਂ ਕਹਿ ਵਰਤਾਇਓ,
ਜਦੋਂ ਸਮਾਪਤੀ ਹੋ ਗਈ ਸਭ ਨੇ ਦਸਤਾਰਾਂ ਭੇਟਾਵਾਂ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੀਆਂ, ਤੇ ਫੇਰ ਕੜਾ ਪ੍ਰਸ਼ਾਦ ਦੀਆਂ ਜੋ ਦੇਗਾਂ ਹਨ ਉਹ ਸਾਰਿਆਂ ਵਿਚ ਵਰਤਾਈਆਂ ਗਈਆਂ, ਕੜਾ ਪ੍ਰਸ਼ਾਦ ਦੇ ਛਾਂਦੇ ਸਾਰੇ ਸਿੱਖਾਂ ਚ ਵਰਤਾਏ ਗਏ।
ਉਤਸ਼ਵ ਪਇਓ ਸ਼ੋਕ ਕੋ ਤਿਆਗੇ,
ਉਤਸ਼ਵ ਹੋਇਆ ਹੁਣ ਬੜਾ ਖੁਸ਼ੀ ਦਾ ਹੁਣ ਸਮਾਗਮ ਬਣ ਗਿਆ, ਪਹਿਲਾਂ ਤਾਂ ਸ਼ੋਕ ਸੀ ਪਰ ਜਦੋਂ ਸੰਗਤਾਂ ਦਾ ਜੋੜ ਮੇਲਾ ਹੋ ਗਿਆ, ਬਹੁਤ ਸਾਰੇ ਸਿੱਖ ਆ ਰਹੇ ਨੇ, ਗੁਰੂ ਸਾਹਿਬ ਨੂੰ ਦਸਤਾਰਾਂ ਭੇਟ ਹੋ ਰਹੀਆਂ ਨੇ, ਉਤਸ਼ਵ ਹੋ ਗਿਆ, ਸ਼ੋਕ ਤਿਆਗ ਦਿੱਤਾ।
ਨੌਬਤ ਵਜਣ ਲੱਗੀ ਜਿਮ ਆਗੇ,
ਜਿਵੇਂ ਪਹਿਲਾਂ ਸਤਿਗੁਰਾਂ ਦੇ ਦੁਆਰ ਤੇ ਨੌਬਤਾਂ ਵੱਜਦੀਆਂ ਸਨ, ਕਿਉਂਕਿ ਗੁਰੂ ਘਰ ਦੇ ਵਿਚ ਜ਼ਿਆਦਾ ਲੰਮੇ ਸਮੇਂ ਤੱਕ ਸ਼ੋਕ ਨਹੀਂ ਹੋਣਾ ਚਾਹੀਦਾ ਮਰਿਆਦਾ, ਤੋ ਇਸ ਕਰਕੇ ਖੁਸ਼ੀ ਵਾਸਤੇ ਫਿਰ ਨੌਬਤਾਂ ਗੁਰੂ ਘਰ ਦੇ ਵਿਚ ਵੱਜ ਤੁਰੀਆਂ।
ਜੇਤਕ ਆਏ ਸਕਲ ਸਿਧਾਏ,
ਜਿੰਨੇ ਆਏ ਸਭ ਨੇ ਨਮਸਕਾਰ ਕੀਤੀ ਔਰ ਸਤਿਗੁਰਾਂ ਦੇ ਕੋਲੋਂ ਹੁਣ ਵਧਾਈਆਂ ਲੈ ਕੇ ਚੱਲਣ ਲੱਗੇ।
ਗੋਇੰਦਵਾਲ ਆਦਿ ਸਮਦਾਏ,
ਜਿਹੜੇ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਡੱਲੇ ਤੋਂ ਮਾਓ ਸਾਹਿਬ ਤੋਂ ਆਏ ਸਨ, ਸਭ ਆਪੋ ਆਪਣੇ ਨਗਰਾਂ ਨੂੰ ਹੁਣ ਵਾਪਸ ਚੱਲ ਪਏ।
ਕਿਤਕ ਦਿਉਸ ਜਬ ਬੀਤੇ ਫੇਰ,
ਇਸੇ ਤਰ੍ਹਾਂ ਕੁਝ ਕ ਦਿਨ ਜਦੋਂ ਹੋਰ ਬਤੀਤ ਹੋ ਗਏ,
ਸੰਗਤ ਆਵਤ ਜਾਤ ਕਨੇਰੇ,
ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਕਨੇਰੀਆਂ ਹੀ, ਬਹੁਤ ਸਾਰੀਆਂ ਸੰਗਤਾਂ ਸਿੱਖ ਆ ਰਹੇ ਨੇ ਜਾ ਰਹੇ ਨੇ, ਇਦਾਂ ਮੇਲਾ ਲੱਗਾ ਰਹਿੰਦਾ ਸਤਿਗੁਰਾਂ ਦੇ ਚਰਣਾ ਚ।
ਇਕ ਦਿਨ ਪਾਈ ਬਿਰਧ ਬਖਾਨਾ,
ਇਕ ਦਿਨ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਮਹਾਨ ਵਜ਼ੀਰ ਨੇ ਮਹਾਨ ਸਿੱਖ ਨੇ, ਬਾਬਾ ਬੁੱਢਾ ਸਾਹਿਬ ਜੀ ਇਕ ਦਿਨ ਛੇਵੇਂ ਪਾਤਸ਼ਾਹ ਕੋਲ ਬੈਠੇ ਸਨ ਤੇ ਸਤਿਗੁਰਾਂ ਦੇ ਕੋਲ ਬੈਠਿਆਂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਰਾਵਰ ਕਰਨੇ ਕੋਤਕ ਨਾਨਾ।
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਜੀ ਹੁਣ ਆਪ ਜੀ ਨੇ ਅਨੇਕ ਪ੍ਰਕਾਰ ਦੇ ਕੌਤਕ ਕਰਨੇ ਨੇ, ਅਨੇਕਾਂ ਪ੍ਰਕਾਰ ਦੀਆਂ ਲੀਲਾਵਾਂ ਦੀ ਸਿਰਜਣਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹੁਣ ਤੁਸੀਂ ਆਉਣ ਵਾਲੇ ਸਮੇਂ ਚ ਕਰਨੀ ਹੈ।
ਵਹਿਰ ਕਿਰਿਆ ਅਵਲੋਕ ਤੁਮਾਰੇ,
ਸਤਿਗੁਰੂ ਜੀ ਜਿਹੜੀ ਤੁਹਾਡੀ ਇਹ ਬਾਹਰ ਦੀ ਕਿਰਿਆ ਜੋ ਤੁਸੀਂ ਬਾਹਰੋਂ ਕਰ ਰਹੇ ਹੋ, ਸ਼ਿਕਾਰ ਖੇਡਣਾ, ਫੌਜਾਂ ਭਰਤੀ ਕਰਨੀਆਂ ਜਾਂ ਪੈਂਦੇ ਖਾਂ ਵਰਗਿਆਂ ਨੂੰ ਪਾਲਣਾ, ਏਦਾਂ ਦੀਆਂ ਜਿਹੜੀਆਂ ਤੁਹਾਡੀਆਂ ਬਾਹਰ ਦੀਆਂ ਕਿਰਿਆਵਾਂ ਵੇਖ ਕੇ,
ਪਰ ਮੈਂ ਲੋਕ ਮਿਲ ਨਿੰਦ ਉਚਾਰੇ,
ਕਈ ਲੋਕਾਂ ਦੇ ਮਨਾਂ ਚ ਭਰਮ ਪੈ ਰਿਹਾ ਤੇ ਉਸ ਭਰਮ ਕਰਕੇ ਉਹ ਤੁਹਾਡੀ ਨਿੰਦਾ ਵੀ ਕਰਦੇ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਕੀ ਕਰਦੇ ਨੇ, ਕਦੇ ਸ਼ਿਕਾਰ ਖੇਡਣ ਤੁਰ ਪੈਂਦੇ ਨੇ, ਕਦੇ ਮੁਸਲਮਾਨਾਂ ਤੁਰਕਾਂ ਨੂੰ ਆਪਣੇ ਕੋਲ ਭਰਤੀ ਕਰ ਲੈਂਦੇ ਨੇ, ਏਦਾਂ ਤੁਹਾਡੀ ਬਾਹਰ ਦੀ ਕਿਰਿਆ, ਕਿਉਂਕਿ ਅੰਦਰੋਂ ਤਾਂ ਉਹਨਾਂ ਨੂੰ ਪਤਾ ਨੀ ਤੁਹਾਡੀ ਰਮਜ ਦਾ, ਤੇ ਬਾਹਰਲੀ ਕਿਰਿਆ ਵੇਖ ਕੇ ਭਰਮ ਚ ਪੈ ਕੇ ਉਹ ਤੁਹਾਡੀ ਨਿੰਦਾ ਕਰਦੇ ਨੇ।
ਹਰ ਕਰਨੇ ਬੋ ਜੰਗ ਅਖਾੜੇ,
ਮਹਾਰਾਜ ਜੀ ਆਉਣ ਵਾਲੇ ਸਮੇਂ ਚ ਤੁਸੀਂ ਹੁਣ ਜੰਗ ਦੇ ਅਖਾੜੇ ਵੀ ਰਚਣੇ। ਬਾਬਾ ਬੁੱਢਾ ਸਾਹਿਬ ਜੀ ਤ੍ਰਿਕਾਲ ਦਰਸ਼ੀ ਸਨ, ਨਾਲੇ ਜਾਣਦੇ ਸੀ ਵੀ ਆਉਣ ਵਾਲੇ ਸਮੇਂ ਚ ਕੀ ਲੀਲਾ ਵਰਤਣੀ ਹੈ। ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਜੀ ਆਉਣ ਵਾਲੇ ਸਮੇਂ ਵਿਚ ਤੁਸੀਂ ਜੰਗ ਦੇ ਅਖਾੜੇ ਵੀ ਰਚਨੇ ਨੇ, ਤੁਸੀਂ ਜੰਗ ਯੁੱਧ ਵੀ ਕਰਨੇ ਨੇ, ਹੁਣ ਸਮਾਂ ਆ ਰਿਹਾ।
ਸਮੋ ਭਇਓ ਪ੍ਰਾਪਤੀ ਇਸ ਬਾਰੇ
ਮਹਾਰਾਜ ਜੀ, ਹੁਣ ਉਹ ਸਮਾਂ ਆਣ ਪਹੁੰਚਿਆ ਜਦੋਂ ਤੁਸੀਂ ਹੁਣ ਜੰਗ ਯੁੱਧਾਂ ਦੀ ਆਰੰਭਤਾ ਕਰਨੀ ਹੈ। ਜੰਗ ਯੁੱਧ ਤੁਸੀਂ ਹੁਣ ਆਉਣ ਵਾਲੇ ਸਮੇਂ ਚ ਛੇੜਨੇ ਹਨ।
ਜਹਾਂ ਰਿਹਾਇਸ਼ ਹੈ ਮੁਝ ਮੀਤ, ਬੈਠਿਓ ਰਹਿਤ ਇਕਾਂਤ ਸਾਪ੍ਰੀਤ।
ਮਹਾਰਾਜ ਜੀ ਜਿੱਥੇ ਮੇਰੀ ਰਿਹਾਇਸ਼ ਹੈ, ਜਿੱਥੇ ਮੈਂ ਇਕਾਂਤ ਵਿਚ ਕਾਫੀ ਸਮਾਂ ਬੈਠਾ ਰਿਹਾ ਤੇ ਇਕਾਂਤ ਵਿਚ ਰਹਿ ਕੇ ਕਾਫੀ ਸਮਾਂ ਮੈਂ ਗੁਰੂ ਘਰ ਦੀ ਸੇਵਾ ਕੀਤੀ। ਕਹਿਣ ਦਾ ਭਾਵ ਹੈ ਬਾਬੇ ਬੁੱਢੇ ਦੀ ਬੀੜ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ, ਇੱਥੇ ਰਹਿ ਕੇ ਗੁਰੂ ਘਰ ਦੀ ਇਹ ਜ਼ਮੀਨ ਸੀ, ਸਾਰੀ ਜਿੰਨੀ ਬੀੜ ਸੀ ਨਾ ਇਹ ਗੁਰੂ ਘਰ ਦੀ ਜ਼ਮੀਨ ਸੀ, ਤੇ ਇਹਦੇ ਵਿਚ ਬਾਬਾ ਬੁੱਢਾ ਸਾਹਿਬ ਜੀ ਖੇਤੀ ਕਰਾਇਆ ਕਰਦੇ ਸੀ। ਤੇ ਬਾਬਾ ਜੀ ਕਹਿੰਦੇ, ਮਹਾਰਾਜ ਜੀ ਜਿੱਥੇ ਮੇਰੀ ਪਹਿਲਾਂ ਰਹਿਸ਼ ਰਹੀ ਹੈ, ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠੇ ਨੇ ਉਦੋਂ ਦੇ ਬਾਬਾ ਬੁੱਢਾ ਜੀ ਗੁਰੂ ਘਰ ਰਹਿਣ ਲੱਗ ਪਏ ਸੀ। ਛੇਵੇਂ ਪਾਤਸ਼ਾਹ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਦਾ ਜਿਹੜਾ ਸਮਾਂ, ਉਹ ਸਮਾਂ ਬਾਬਾ ਬੁੱਢਾ ਸਾਹਿਬ ਜੀ ਬਾਬੇ ਬੁੱਢੇ ਦੀ ਬੀੜ ਵਿਚ ਰਹਿ ਕੇ ਸੇਵਾ ਕਰਦੇ ਰਹੇ ਨੇ। ਛੇਵੇਂ ਪਾਤਸ਼ਾਹ ਦੇ ਨਾਲ ਇਸ ਕਰਕੇ ਰਹੇ ਸੀ ਕਿਉਂਕਿ ਬਾਲ ਅਵਸਥਾ ਚ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬੈਠੇ ਸਨ, ਤੇ ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਦੀ ਜਿਹੜੀ ਸੇਵਾ ਸੀ ਉਹ ਬਾਬਾ ਬੁੱਢਾ ਜੀ ਦੇ ਸਿਰ ਤੇ ਸੀ। ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿੱਥੇ ਮੈਂ ਇਕਾਂਤ ਵਿਚ ਰਹਿੰਦਾ ਹਾਂ, ਇਕਾਂਤ ਦੇ ਵਿਚ ਬੈਠਦਾ ਹਾਂ, ਪ੍ਰੀਤ ਸਹਿਤ ਰਹਿ ਕੇ ਮੈਂ ਸਮਾਂ ਪਾਸ ਕੀਤਾ ਹੈ।
ਇਮ ਵਿਚਾਰ ਆਇਤ ਫੁਰਮਾਏ ਕਰਕੇ ਚਰਨ ਕਮਲ ਕੋ ਬੰਦਨ, ਸ੍ਰੀ ਗੁਰੂ ਰਾਮਦਾਸ ਕੇ ਸਮੇਂ ਸਕਲ ਸਮਾਜ ਸੌਂਪਿਓ ਹਮੇ।
ਮਹਾਰਾਜ ਜੀ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਸਮੇਂ, ਜਦੋਂ ਸਾਰਾ ਸਮਾਜ ਗੁਰੂ ਘਰ ਦੀ ਖੇਤੀ ਦੀ ਜ਼ਿੰਮੇਵਾਰੀ, ਖੇਤੀ ਕਰਾਉਣ ਦੀ ਜ਼ਿੰਮੇਵਾਰੀ ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਸੌਂਪੀ ਸੀ।
ਤੋ ਬਾਸ ਮਮ ਬੀੜ ਮਜਾਰਾ, ਜਾਣਤ ਸਭ ਤੁਮ ਸੁਣਿਓ ਉਦਾਰਾ।
ਉਦੋਂ ਦਾ ਮੇਰਾ ਜਿਹੜਾ ਨਿਵਾਸ ਹੈ ਉਹ ਬੀੜ ਦੇ ਵਿਚ ਹੀ ਰਿਹਾ। ਉਹ ਬੀੜ ਨੂੰ ਵੀ ਹੁਣ ਅੱਜ ਕੱਲ ਲੋਕ ਬਾਬੇ ਬੁੱਢੇ ਦੀ ਬੀੜ ਹੀ ਕਹਿੰਦੇ ਨੇ। ਮਹਾਰਾਜ ਜੀ ਉਸ ਬੀੜ ਦੇ ਵਿਚ ਹੀ ਮੇਰਾ ਨਿਵਾਸ ਰਿਹਾ, ਇਹ ਗੱਲ ਸਾਰੇ ਜਾਣਦੇ ਨੇ, ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਵੀ ਸਾਰੇ ਸਿੱਖਾਂ ਕੋਲੋਂ ਇਹ ਗੱਲ ਸੁਣੀ ਹੋਈ ਹੈ।
ਜਿਉ ਆਇਤ ਕਰੋ ਤੈ ਬਾਸਾ,
ਮਹਾਰਾਜ ਜੀ ਹੁਣ ਮੈਨੂੰ ਤੁਸੀਂ ਆਗਿਆ ਦਿਓ ਤਾਂ ਜੋ ਮੈਂ ਵਾਪਸ ਉੱਥੇ ਜਾ ਕੇ ਆਪਣਾ ਨਿਵਾਸ ਕਰ ਸਕਾਂ, ਬਾਕੀ ਦਾ ਜਿਹੜਾ ਸਮਾਂ ਮੈਂ ਉੱਥੇ ਰਹਿ ਕੇ ਬਤੀਤ ਕਰਾਂ।
ਜਰਾ ਅਧਿਕ ਹੀ ਮਮ ਤਨ ਗ੍ਰਾਸਾ,
ਕਿਉਂਕਿ ਬੁਢੇਪੇ ਨੇ ਹੁਣ ਮੇਰੇ ਸਰੀਰ ਨੂੰ ਗ੍ਰਸ ਲਿਆ, ਬਜ਼ੁਰਗੀ ਆ ਚੁੱਕੀ ਹੈ, ਹੁਣ ਮੈਂ ਬਹੁਤੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਹੀਂ ਸੰਭਾਲ ਸਕਦਾ। ਸਤਿਗੁਰੂ ਜੀ ਜਰਾ ਰੋਗ ਜਿਹੜਾ ਹੈ ਬੁਢੇਪਾ ਹੈ ਉਹ ਮੇਰੇ ਸਰੀਰ ਤੇ ਆ ਚੁੱਕਾ ਹੈ।
ਮਾਤ ਗੰਗਾ ਅਬ ਤਨ ਕੋ ਤਿਆਗਿਓ,
ਨਾਲੇ ਹੁਣ ਮਾਤਾ ਗੰਗਾ ਜੀ ਨੇ ਵੀ ਸਰੀਰ ਤਿਆਗ ਦਿੱਤਾ, ਮਾਤਾ ਗੰਗਾ ਜੀ ਵੀ ਸੱਚਖੰਡ ਚਲੇ ਗਏ ਹਨ।
ਸਭ ਲੋਭੀ ਰੰਗ ਨੈ ਜਾਗਿਓ,
ਮਹਾਰਾਜ ਜੀ ਜਦੋਂ ਤੱਕ ਮਾਤਾ ਜੀ ਨੇ ਸੱਚਖੰਡ ਨਹੀਂ ਸੀ ਜਾਣਾ ਉਦੋਂ ਤੱਕ ਤੁਹਾਨੂੰ ਵੀਰ ਰਸ ਨਹੀਂ ਸੀ ਜਾਗਣਾ। ਹੁਣ ਮਾਤਾ ਜੀ ਸੱਚਖੰਡ ਚਲੇ ਗਏ ਨੇ ਤੇ ਮਹਾਰਾਜ ਜੀ ਹੁਣ ਤੁਹਾਨੂੰ ਵੀ ਵੀਰ ਰਸ ਜਾਗ ਪੈਣਾ, ਹੁਣ ਤੁਸੀਂ ਵੀ ਵੀਰ ਰਸ ਦੇ ਵਿਚ ਆ ਜਾਣਾ, ਤੁਸੀਂ ਵੀ ਹੁਣ ਸੂਰਮਤਾਈ ਵਾਲੀ ਬਿਰਤੀ ਧਾਰਨ ਕਰ ਲੈਣੀ ਹੈ।
ਹੁਣ ਅਬ ਬਿਗਨ ਅਨੇਕ ਪ੍ਰਕਾਰੇ,
ਮਹਾਰਾਜ ਜੀ ਹੁਣ ਆਉਣ ਵਾਲੇ ਸਮੇਂ ਵਿਚ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਆਉਣੀਆਂ ਨੇ। ਜੰਗਾਂ ਯੁੱਧਾਂ ਵਿਚ ਜੋ ਕੁਝ ਹੁੰਦਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆਉਣ ਵਾਲੇ ਸਮੇਂ ਵਿਚ ਹੋਣਾ ਹੈ।
ਕਾਰਨ ਪ੍ਰਥਮ ਸ਼ਸਤਰ ਤੁਮ ਧਾਰੇ,
ਉਸੇ ਕਾਰਨ ਵਾਸਤੇ ਤੁਸੀਂ ਪਹਿਲਾਂ ਸ਼ਸਤਰ ਧਾਰੇ ਨੇ। ਜੋ ਆਉਣ ਵਾਲੇ ਸਮੇਂ ਚ ਜੰਗ ਯੁੱਧ ਦੇ ਅਖਾੜੇ ਰਚੇ ਜਾਣੇ ਨੇ, ਜੰਗ ਯੁੱਧ ਹੋਣੇ ਨੇ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਆਉਣੀਆਂ ਨੇ, ਉਸੇ ਕਾਰਨ ਵਾਸਤੇ ਮਹਾਰਾਜ ਜੀ ਆਪ ਜੀ ਨੇ ਪਹਿਲਾਂ ਹੀ ਇਹ ਸ਼ਸਤਰ ਧਾਰਨ ਕੀਤੇ ਹੋਏ ਨੇ।
ਸੁਣ ਸ੍ਰੀ ਗੁਰ ਨੇ ਸਕਲ ਵਿਚਾਰੇ, ਜਥਾ ਯੋਗ ਬਿਰਧ ਇੱਛਾ ਧਾਰੇ।
ਮਹਾਰਾਜ ਜੀ ਉਹਨਾਂ ਜੰਗਾਂ ਯੁੱਧਾਂ ਦੇ ਸਮਿਆਂ ਵਿਚ ਮੈਂ ਬਜ਼ੁਰਗ ਕੀ ਕਰਾਂਗਾ, ਇਸ ਕਰਕੇ ਮਹਾਰਾਜ ਜੀ ਮੈਨੂੰ ਆ ਗਿਆ ਦਿਓ, ਮੈਂ ਤਾਂ ਸ਼ਾਂਤ ਰਸ ਚ ਟਿਕਿਆ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੁਹਾਡੇ ਤੱਕ ਸ਼ਾਂਤ ਰਸ ਵਿਚ ਹੀ ਰਿਹਾ, ਤੇ ਮੈਨੂੰ ਆਗਿਆ ਦਿਓ ਮੈਂ ਆਪਣੇ ਰਹਿਸ਼ ਵਾਲੇ ਸਥਾਨ ਤੇ ਜਿੱਥੇ ਮੇਰੀ ਰਹਿਸ਼ ਹੈ ਉਥੇ ਜਾ ਕੇ ਵਾਪਸ ਨਿਵਾਸ ਕਰਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਨਤੀ ਬਾਬਾ ਬੁੱਢਾ ਸਾਹਿਬ ਦੀ ਸੁਣੀ, ਸੁਣ ਕੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਆਪਣੇ ਮਨ ਵਿਚ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਆਪਣੇ ਮਨ ਚ ਇੱਛਾ ਕੀਤੀ ਹੈ ਜਥਾ ਯੋਗ ਇਨ੍ਹਾਂ ਨੇ ਬਿਲਕੁਲ ਸਹੀ ਇੱਛਾ ਕੀਤੀ ਹੈ।
ਪੂਰਬ ਵੀ ਇਹ ਵਹਿਰ ਰੰਤੀ,
ਬਾਬਾ ਬੁੱਢਾ ਸਾਹਿਬ ਜੀ ਤਾਂ ਪਹਿਲਾਂ ਵੀ ਬਾਹਰ ਹੀ ਰਹਿੰਦੇ ਸੀ, ਇਹ ਤਾਂ ਪਹਿਲਾਂ ਵੀ ਬਾਹਰ ਹੀ ਨਿਵਾਸ ਰੱਖਦੇ ਸੀ, ਉੱਥੇ ਬੀੜ ਦੇ ਵਿਚ ਹੀ ਰਹਿੰਦੇ ਸਨ।
ਠਹਿਰੇ ਤਵੰਤੇ,
ਇਹ ਤਾਂ ਮੇਰੇ ਵਾਸਤੇ ਇੱਥੇ ਆ ਕੇ ਠਹਿਰੇ ਸਨ ਕਿ ਅਸੀਂ ਛੋਟੀ ਉਮਰ ਵਿਚ ਗੁਰਤਾ ਗੱਦੀ ਤੇ ਬੈਠੇ ਸੀ, ਇਸ ਕਰਕੇ ਤਾਂ ਸਾਡੇ ਵਾਸਤੇ ਮੇਰੇ ਕੋਲ ਇੱਥੇ ਆ ਕੇ ਠਹਿਰੇ ਸਨ, ਨਹੀਂ ਤਾਂ ਇਹ ਸਾਡੇ ਤੋਂ ਪਹਿਲਾਂ ਉੱਥੇ ਬਾਹਰ ਬੀੜ ਦੇ ਵਿਚ ਹੀ ਆਪਣਾ ਨਿਵਾਸ ਰੱਖਦੇ ਸਨ।
ਯੁੱਧ ਕੋ ਪਹੁੰਚੇ ਆਏ,
ਨਾਲੇ ਹੁਣ ਇਹਦੇ ਚ ਵੀ ਕੋਈ ਦੋ ਰਾਏ ਨਹੀਂ ਰਹੀ, ਆਉਣ ਵਾਲੇ ਸਮੇਂ ਚ ਜੰਗ ਯੁੱਧ ਦਾ ਜਿਹੜਾ ਸਮਾਂ ਹੈ ਉਹ ਆ ਰਿਹਾ, ਯੁੱਧ ਦਾ ਸਮਾਂ ਆਉਣ ਵਾਲੇ ਸਮੇਂ ਚ ਆ
ਰਿਹਾ। ਇੱਦਾਂ
ਦੀ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮਨ ਚ ਕੀਤੀ, ਵਿਚਾਰ ਕਰਕੇ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ,
ਕਰਕੇ ਚਰਨ ਕਮਲ ਕੋ ਬੰਦਨ।
ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਸਾਡੀ ਨਮਸਕਾਰ ਪ੍ਰਵਾਨ ਕਰੋ, ਕਿਉਂਕਿ ਸਤਿਗੁਰੂ ਜੀ ਬਾਬਾ ਬੁੱਢਾ ਜੀ ਦਾ ਬਹੁਤ ਹੀ ਅਦਬ ਸਤਿਕਾਰ ਰੱਖਦੇ ਸਨ, ਤੇ ਬਾਬਾ ਬੁੱਢਾ ਜੀ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਸੀ, ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਸਨ। ਏਦਾਂ ਪਰਸਪਰ ਆਪਸ ਵਿਚ ਵੰਦਨਾ ਕੀਤੀ ਹੈ।
ਬਾਰ ਬਾਰ ਪਿਕ ਸ਼ਤਰੂ ਨਿਕੰਦਨ,
ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ ਔਰ ਬਾਰ ਬਾਰ ਸ਼ਤਰੂਆਂ ਦਾ ਨਿਕੰਦਨ, ਸ਼ਤਰੂਆਂ ਦਾ ਨਾਸ ਕਰਨ ਵਾਲੇ, ਦੁਸ਼ਮਣਾਂ ਦੋਖੀਆਂ ਦਾ ਨਾਸ ਕਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਸਰੂਪ ਨੂੰ ਬਾਬਾ ਬੁੱਢਾ ਸਾਹਿਬ ਜੀ ਵੇਖਦੇ ਹਨ।
ਗਇਓ ਬੀੜ ਕਰੋ ਪ੍ਰਥਮ ਸਥਾਨਾ,
ਬਾਬਾ ਬੁੱਢਾ ਸਾਹਿਬ ਜੀ ਆਪਣੀ ਬੀੜ ਨੂੰ ਜਿੱਥੇ ਪਹਿਲਾਂ ਰਹਿੰਦੇ ਸੀ, ਬਾਬੇ ਬੁੱਢੇ ਦੀ ਬੀੜ ਅੱਜ ਉੱਥੇ ਗੁਰੂ ਸਾਹਿਬ ਦਾ ਸਥਾਨ ਹੈ ਬਾਬਾ ਬੁੱਢਾ ਸਾਹਿਬ ਦੀ ਯਾਦਗਾਰ ਵਿਚ, ਬਾਬਾ ਬੁੱਢਾ ਸਾਹਿਬ ਜੀ ਉਸੇ ਬੀੜ ਦੇ ਵਿਚ ਉਥੇ ਨਗਰ ਵਿਚ ਜਿੱਥੇ ਰਹਿੰਦੇ ਸਨ ਪਹਿਲਾਂ ਉਥੇ ਵਾਪਸ ਚਲੇ ਗਏ।
ਰਸ ਬਿਰਤੀ ਹਿਰਦੇ ਬ੍ਰਹਮ ਗਿਆਨਾ,
ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਇੱਕ ਰਸ ਬਿਰਤੀ ਹੈ, ਹਿਰਦੇ ਚ ਬ੍ਰਹਮ ਗਿਆਨ ਹੈ ਔਰ ਸਦਾ ਇੱਕ ਰਸ ਬਿਰਤੀ ਰਹਿੰਦੀ ਹੈ, ਭਾਵੇਂ ਹਰਖ ਹੈ ਸੋਗ ਹੈ, ਗਮੀ ਹੈ ਸੋਗ ਹੈ, ਜਿਹੋ ਜਿਹਾ ਵੀ ਰੰਗ ਹੋਵੇ ਬਾਹਰ ਦਾ, ਅੰਦਰ ਦੀ ਅਵਸਥਾ ਬਾਬਾ ਬੁੱਢਾ ਸਾਹਿਬ ਜੀ ਦੀ ਇੱਕ ਰਸ ਬ੍ਰਹਮ ਗਿਆਨ ਚ ਟਿੱਕੀ ਰਹਿੰਦੀ ਹੈ।
ਸ਼ਕਤ ਵਿਸ਼ਾਲ ਚੈ ਤੂੰ ਕਰੇ,
ਵਿਸ਼ਾਲ ਸ਼ਕਤੀ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ ਜੀ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਏਡੀ ਵੱਡੀ ਤਾਕਤ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ ਕਿ ਜੋ ਚਾਹਣ ਮਰਜ਼ੀ ਕਰ ਸਕਦੇ ਹਨ।
ਤੋ ਨਾ ਕਰੇ ਤੀਰ ਧਰੇ,
ਪਰ ਫਿਰ ਵੀ ਕਦੇ ਆਪਣੀ ਕਰਾਮਾਤ ਨਹੀਂ ਪ੍ਰਗਟ ਕੀਤੀ ਬਾਬਾ ਬੁੱਢਾ ਜੀ ਨੇ, ਹਾਲਾਂਕਿ ਬੇਅੰਤ ਸ਼ਕਤੀਆਂ ਦੇ ਮਾਲਕ ਨੇ, ਪਰ ਫਿਰ ਵੀ ਕਦੇ ਆਪਣੀ ਕੋਈ ਕਰਾਮਾਤ ਕੋਈ ਸ਼ਕਤੀ ਪ੍ਰਗਟ ਨਹੀਂ ਕੀਤੀ, ਸਗੋਂ ਮਹਾਨ ਧੀਰਜ ਨੂੰ ਧਾਰਨ ਕਰਕੇ ਅਜਰ ਨੂੰ ਜਰਨ ਦੀ ਅਵਸਥਾ ਬਣਾਈ ਹੋਈ ਹੈ।
ਪਾਛੇ ਕੇਤਕ ਦਿਵਸ ਬਿਤਾਏ,
ਇਹਨਾਂ ਬਾਬਾ ਬੁੱਢਾ ਸਾਹਿਬ ਜੀ ਚਲੇ ਗਏ ਸਤਿਗੁਰਾਂ ਦੇ ਕੋਲੋਂ, ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ ਹਨ।
ਸੰਗਤ ਸਦਾ ਆਏ ਇੱਕ ਜਾਏ,
ਇਹਦਾ ਸੰਗਤਾਂ ਦਾ ਮੇਲਾ ਉਸੇ ਤਰ੍ਹਾਂ ਹੀ ਲੱਗਾ ਰਹਿੰਦਾ, ਇੱਕ ਆ ਰਹੇ ਨੇ ਇੱਕ ਜਾ ਰਹੇ ਹਨ।
ਕਰਤੇ ਅਨੇਕਨ ਕੋ ਕਲਿਆਣ,
ਅਨੇਕਾਂ ਜੀਵਾਂ ਦੀ ਕਲਿਆਣ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਰਹੇ ਨੇ, ਅਨੇਕਾਂ ਨੂੰ ਮੁਕਤੀ ਪ੍ਰਦਾਨ ਕਰ ਰਹੇ ਨੇ।
ਇਸ ਦੇ ਭਗਤ ਕਿਸੇ ਬ੍ਰਹਮ ਗਿਆਨ,
ਕਿਸੇ ਨੂੰ ਭਗਤੀ ਦਾ ਦਾਨ ਦੇ ਰਹੇ ਨੇ, ਕਿਸੇ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਰਹੇ ਨੇ।
ਕੀ ਕਰੇ ਕਾਮਨਾ ਪੂਰੀ,
ਔਰ ਕਿਸੇ ਦੀਆਂ ਕਾਮਨਾਵਾਂ ਪੂਰਨ ਕਰ ਰਹੇ ਹਨ।
ਪੁੱਤ ਬਿਤ ਆਜ ਕਰ ਉਰ ਰੂਰੀ,
ਕਿਸੇ ਦੇ ਅੰਦਰ ਪੁੱਤਰ ਦੀ ਕਾਮਨਾ ਉਹਨੂੰ ਪੁੱਤਰ ਵਰ ਦੇ ਰਹੇ ਨੇ, ਜਿਹਦੇ ਅੰਦਰ ਧਨ ਦੀ ਕਾਮਨਾ ਉਹਨੂੰ ਧਨ ਦੇ ਰਹੇ ਨੇ।
ਜੋ ਪਈ आयुध विद्या बो अभ्यासे करें सुपट गुर पिखे तमाशे।
सतगुरु जी शस्त्र विद्या का अभ्यास बहुत ज्यादा कर दे क्योंकि जंग युद्ध का समा आ रहा है हुण नेड़े। तो शस्त्र विद्या का अभ्यास सतगुरु जी बहुत करते नाले आप करते ने नाले सूरमिया बहादुर योधिया को करवाउंदे उन्हां दे कोलों महाराज जी अभ्यास करा के वेखदे ने।
पेंदे खान वीर बरुवा
सतगुरां दा सूरमा पेंदे खां बड़ा योधा बन गया बड़ा बलवान हो गया। पेंदे खां दे शरीर दे विच मानो बल रोम रोम च बल भर गया।
इसकी समको दुतिया न जुवा
एडा बली बन गया पेंदे खां भी एदे वर्गा कोई दूजा सारे हिंद विच बली नहीं होना। इन्नी ताकत है एदे शरीर विच कि एदे जिन्नी ताकत जापदा जिवे हिंद च किसे दूजे दे शरीर च नहीं होनी।
सिपर खड़ग को दाव करंते
ढाल कृपान लैके ओदा दा खेडदा ढाल कृपान दे नाल दाव खेडदा है।
कन्ने ठुर नौ टंक खिचंते
इधर गुरु हरगोबिंद साहब जी महाराज जी दे तां बल दी सीमा ही कोई नहीं किन्ने बलवान ने। नौ टंका तनक सतगुरु जी हाथ विच पकड़ के खिचदे हन।
खपरे महाफुला दी तीखन
चार चार उंगल चौड़े खपरे तीर जेड़े फुलाद दे बने हुए बड़े तिखे हन।
गुरु कड़ा मैं कह जै तीखन
गुरु साहब आप कारीगरां नूं हुक्म कर करके वधिया तिखे चार चार उंगले खपरे तीर तैयार करवाउंदे ने।
चार चार अंगल चोरा कर कानी पुष्का मध बीच धर
चार चार उंगला चौड़ा तीर बनवाउंदे ते ओदे विचकार जिहड़ी चंगी मजबूत कानी है ते बागड़ ते तीर तक जिहड़ी विचकार कानी दोवां नूं जोड़दी है ओ बड़ी मजबूत कानी महाराज जी विच लवाउंदे ने।
देखत लोके अधिक विसमावै
जिहड़ा वेखदा वेख के बड़े हैरान हुंदे ने।
अब तो असने कोई चलावै
भी अज दे समे च एहो जे तीर कोई नहीं चला सकदा गुरु हरगोबिंद साहब तो बिना नहीं कोई चला सकदा।
अर्जुन आदिक समय मजारा
भी अर्जुन दी गल सुनी भी महाभारत दे जंग दे विच उहने बड़े एहो जे तीर चलाए सन।
मैं बली तो करत परारा
सुनया भी अर्जुन बड़ा वड्डा तनख धारी सी ओ बड़े बड़े तिखे तीर चलाने जानदा सी।
कौन शत्रु इन करे सहारे
पर लगदा जेहो जे तीर गुरु हरगोबिंद साहब ने बनवाए ने एहो जे अर्जुन भी नहीं चला सकदा हुण। कौन एहो जा दुश्मन जेड़ा गुरु हरगोबिंद साहब दे चलाए तीरां नूं अपने ते सहार सके।
जथा सर्ब को फण बिसारे
एहो जे तीर ने मानो जिवें सप ने फण पसारिया होवे सप ने अपने फण दा पसार कीता होवे।
कर कर प्यार बिंद रखवावे
इदां दे वधिया तीर खपरे तीर तैयार करवा करवा के सतगुरु जी जमा करा रहे ने क्योंकि आउण वाले समें च जंग दे विच इन्हां तीरां दी लोड़ पैणी है। तो महाराज जी एदा दे तीर जमा करवा के रख रहे ने।
तुपकन हित गुल का बलवावे
बंदूका वास्ते गोलियां तैयार करवा करवा के रख रहे ने।
जीतक जंग समग्री बरते गन आयुध को संग्रह करते
जंग युद्ध वास्ते जिन्नी समग्री चाहिदी हुंदी जो जो समान चाहिदा जंगा युद्धा वास्ते ओ सब कुछ महाराज जी इकट्ठा करा करा के रख रहे ने।
दिन प्रति रुख पेंदे संग करें
दिन प्रतिदिन सतगुरु जी पेंदे खां नाल बड़ा प्यार कर दे पेंदे खां नाल गुरु साहब जी बहुत ज्यादा स्नेह करदे ने।
कब कब पहुंचत कोला करें
कदे कदे सतगुरु जी कोलां दे घर भी आउंदे कौलां नूं भी आ के दर्शन देंदे ने।
देख देख सिख खुन सै कने
कई सिख ना वेख वेख के बड़ी खुन सिखांदे गुरु साहब तुरकां नाल ही मुंह ला के रखदे कदे पेंदे खां नाल बड़ा प्यार करदे कदे कौलां दे घर जाके उहनूं दर्शन देंदे ने। इस करके कई सिख ना वेख वेख के खुनसां खांदे हन।
बिन जाने निंदा जग पने
कई बिना जानिया गुरु साहब दी महिमा तो अणजाण गुरु साहब दी निंदा भी करदे ने।
तुरकन सो गुर को बड मेल
कहिंदे वेखो जी गुरु साहब दा तुरकां नाल मेल हो गया ਸਿੱਖਾਂ ਨਾਲ ਨੀ ਇੰਨਾ ਪਿਆਰ ਕਰਦੇ ਜਿੰਨਾ ਤੁਰਕਾਂ ਨਾਲ ਕਰਦੇ ਨੇ।
ਰੱਖੇ ਸੰਗ ਅਪਰ ਕੋ ਠੇਲ,
ਵੇਖੋ ਪੈਂਦੇ ਖਾਂ ਨੂੰ ਹਰ ਵੇਲੇ ਕੋਲ ਰੱਖਦੇ, ਜਦੋਂ ਕੋਈ ਵਧੀਆ ਚੀਜ਼ ਆਉਂਦੀ ਪੈਂਦੇ ਖਾਂ ਨੂੰ ਦੇ ਦਿੰਦੇ, ਵੀ ਲਾ ਕੇ ਸਿੱਖ ਨੀ ਆਣ, ਸਿੱਖਾਂ ਨੂੰ ਦੇਣ ਦੀ ਬਜਾਏ ਪੈਂਦੇ ਖਾਂ ਨੂੰ ਵਧੀਆ ਵਧੀਆ ਚੀਜ਼ਾਂ ਦਿੰਦੇ ਨੇ।
ਕਾਜ਼ੀ ਤੁਰਕ ਸੁੱਤਾ ਹਰ ਆਨੀ,
ਉਧਰ ਕਾਜ਼ੀ ਦੀ ਲੜਕੀ ਲਿਆਂਦੀ ਹੋਈ ਆ ਘਰ, ਉਹ ਰੱਖੀ ਹੋਈ ਹੈ।
ਜਿਸ ਘਰ ਪ੍ਰਵੇਸ਼ ਹੈ ਨਾ ਧਰੈ ਗਿਲਾਨੀ,
ਉਹਦੇ ਘਰ ਚ ਪ੍ਰਵੇਸ਼ ਕਰਦਿਆਂ ਵੀ ਗਿਲਾਨੀ ਨੀ ਰੱਖਦੇ, ਵੀ ਇਹ ਤੁਰਕਣੀ ਹੈ, ਇਹਦੇ ਘਰ ਕਾਹਨੂੰ ਜਾਣਾ, ਉਹਦੇ ਘਰ ਵੀ ਜਾ ਕੇ ਚਰਨ ਪਾਉਂਦੇ ਨੇ।
ਪ੍ਰਥਮ ਗੁਰੂ ਅਸ ਕੋਈ ਨਾ ਬਯੋ,
ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਕਦੇ ਇਹੋ ਜਿਹਾ ਕੋਈ ਗੁਰੂ ਨਹੀਂ ਹੋਇਆ ਜਿਹਨੇ ਏਦਾਂ ਦਾ ਕੰਮ ਕੀਤਾ ਹੋਵੇ।
ਸੁਸ਼ੀਲ ਵਿਸਾਰਨ ਕੀਓ,
ਇਹਨਾਂ ਨੇ ਤਾਂ ਸੁਸ਼ੀਲ ਸੁਭਾਅ ਹੀ ਤਿਆਗ ਦਿੱਤਾ। ਪਹਿਲੇ ਗੁਰੂ ਤੇ ਬੜੇ ਸੁਸ਼ੀਲ ਹੁੰਦੇ ਸਨ, ਇਹਨਾਂ ਨੇ ਉਹ ਸੁਭਾਵ ਤਿਆਗ ਦਿੱਤਾ।
ਔਰ ਸੁਭਾਵ ਔਰ ਹੀ ਰੀਤ,
ਹੋਰ ਹੀ ਸੁਭਾਅ ਹੋਰ ਹੀ ਰੀਤ ਦਾ ਇਹਨਾਂ ਦਾ ਸੁਭਾਅ ਬਣ ਗਿਆ, ਸਾਨੂੰ ਤਾਂ ਸਮਝ ਨਹੀਂ ਆਉਂਦਾ।
ਔਰ ਵਿਹਾਰ ਔਰ ਵਿਪਰੀਤ,
ਹੋਰ ਹੀ ਤਰ੍ਹਾਂ ਦਾ ਵਿਵਹਾਰ ਹੈ ਇਹਨਾਂ ਦਾ, ਹੋਰ ਹੀ ਕੰਮਾਂ ਨਾਲ ਪ੍ਰੀਤ ਕਰਦੇ ਹਨ।
ਕਰਨੀ ਸ਼ਿਕਾਰ ਜੀਵ ਗਨ ਮਾਰਨ,
ਫਿਰ ਵੇਖੋ ਸ਼ਿਕਾਰ ਖੇਡਦੇ ਨੇ, ਸ਼ਿਕਾਰ ਖੇਡ ਕੇ ਇੱਕ ਸੱਜੇ ਪਾਸੇ ਹਿਰਨ ਲਟਕਾਇਆ ਹੁੰਦਾ ਮਾਰ ਕੇ, ਕਿਤੇ ਸਹਿਆ ਮਾਰ ਕੇ ਲਟਕਾਇਆ ਹੁੰਦਾ ਘੋੜੇ ਦੇ ਨਾਲ, ਏਦਾਂ ਇਹ ਸ਼ਿਕਾਰ ਖੇਡ ਕੇ ਜੀਵਾਂ ਨੂੰ ਮਾਰਦੇ ਨੇ, ਦਇਆ ਨੀ ਕਰਦੇ।
ਇਸ ਦਿਨ ਆਯੁਧ ਮੈਂ ਹਿਤ ਧਾਰਨ,
ਰਾਤ ਦਿਨ ਸ਼ਸਤਰਾਂ ਦੇ ਨਾਲ ਹੀ ਪਿਆਰ ਕਰਦੇ ਲੋਕ, ਨਾ ਏਦਾਂ ਨਿੰਦਾ ਵੀ ਕਰਦੇ। ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਨਿੰਦਾ ਕੀਤੀ ਲੋਕਾਂ ਨੇ, ਭਾਈ ਗੁਰਦਾਸ ਜੀ ਨੇ ਵੀ 12 ਦੇ ਵਿਚ ਜ਼ਿਕਰ ਕੀਤਾ ਹੈ ਕਿ ਕਿਵੇਂ ਲੋਕਾਂ ਨੇ ਨਿੰਦਾ ਕੀਤੀ 6ਵੇਂ ਪਾਤਸ਼ਾਹ ਦੀ। ਕਹਿੰਦੇ ਜੀ ਸਿੱਖ ਵੀ ਆਪ ਜਿਹੜੇ ਮਹਿਮਾ ਨਹੀਂ ਸਨ ਜਾਣਦੇ, ਉਹ ਵੀ ਗੱਲਾਂ ਕਰਦੇ। ਕਹਿੰਦੇ ਹਰ ਵੇਲੇ ਵੇਖੋ ਸ਼ਿਕਾਰ ਤੇ ਚੜੇ ਰਹਿੰਦੇ ਨੇ।
ਇਸ ਵਿਚ ਪਸਰਿਓ ਜਗ ਅਪਵਾਦ,
ਇਦਾਂ ਗੁਰੂ ਹਰਗੋਬਿੰਦ ਸਾਹਿਬ ਦਾ ਅਪਵਾਦ ਵੀ ਕਰਦੇ ਨੇ।
ਪੂਰਬ ਕੀ ਕਰ ਭੰਗ ਮਿਲ ਯਾਦ,
ਕਹਿੰਦੇ ਜੀ ਇਹਨਾਂ ਨੇ ਪਹਿਲਾਂ ਜਿਹੜੀ ਗੁਰੂ ਘਰ ਦੀ ਮਰਿਆਦਾ ਸੀ ਉਹ ਤਾਂ ਤੋੜ ਹੀ ਛੱਡੀ ਹੈ। ਪਹਿਲੀ ਮਰਿਆਦਾ ਜਿਹੜੀ 5ਵੇਂ ਪਾਤਸ਼ਾਹ ਤੱਕ ਚੱਲਦੀ ਸੀ ਉਹ ਇਹਨਾਂ ਨੇ ਛੱਡ ਦਿੱਤੀ ਹੈ।
ਦੇਸ਼ ਵਿਦੇਸ਼ਨ ਮੈਂ ਸਭ ਕਹਿ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਦਾਂ ਅਪਵਾਦ ਹੋ ਰਿਹਾ।
ਪੂਰਨ ਸਿੱਖ ਭੇਦ ਕੋਲ ਹੈ,
ਪਰ ਜਿਹੜੇ ਪੂਰਨ ਸਿੱਖ ਨੇ ਨਾ ਉਹ ਗੁਰੂ ਸਾਹਿਬ ਦਾ ਭੇਦ ਜਾਣਦੇ ਨੇ, ਉਹ ਨੀ ਡੋਲਦੇ। ਜਿਹੜੇ ਅਧੂਰੇ ਨੇ ਉਹ ਡੋਲ ਜਾਂਦੇ ਨੇ, ਪਰ ਜਿਹੜੇ ਪੂਰਨ ਸਿੱਖ ਨੇ ਉਹ ਸਤਿਗੁਰਾਂ ਦਾ ਭੇਦ ਜਾਣਦੇ ਹਨ।
ਤ੍ਰਿਪਤ ਤੇਜ ਮੁਖ ਮੰਡਲ ਕੇਰਾ,
ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖ ਮੰਡਲ ਦਾ ਤ੍ਰਿਪਤ ਪ੍ਰਤਾਪ ਤੇਜ ਵੇਖਦੇ ਜਾਣਦੇ ਨੇ।
ਕਹਿ ਨਾ ਸਕੈ ਹੋਏ ਕੋ ਨੇਰਾ,
ਪਰ ਪਿੱਛੇ ਪਿੱਛੇ ਕੰਡੀ ਤਾਂ ਲੋਕ ਗੱਲਾਂ ਕਰਦੇ ਨੇ, ਪਰ ਸਤਿਗੁਰਾਂ ਦੇ ਸਾਹਮਣੇ ਕਹਿਣ ਦੀ ਕਿਸੇ ਨੂੰ ਤਾਕਤ ਨਹੀਂ ਹੈ ਕਿ ਸਤਿਗੁਰਾਂ ਦੇ ਸਾਹਮਣੇ ਆ ਕੇ ਕੋਈ ਬੋਲ ਸਕੇ।
ਸਾਲੀ ਰਾਮੋ ਸਾਈ ਦਾਸ, ਕਿਤਕ ਸਮੇਂ ਬਾਤੇ ਗੁਰਪਾਤ,
ਭਾਈ ਸਾਈ ਦਾਸ ਤੇ ਬੀਬੀ ਰਾਮੋ ਉਦੋਂ ਦੇ ਇੱਥੇ ਹੀ ਸਨ, ਵਿਆਹ ਤੋਂ ਬਾਅਦ ਇਹ ਗਏ ਨਹੀਂ ਸੀ। ਤੋ ਕੁਝ ਸਮਾਂ ਭਾਈ ਸਾਈ ਦਾਸ ਤੇ ਬੀਬੀ ਰਾਮੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਰਹੇ ਨੇ।
ਉਹ ਵੀ ਵਿਦਾ ਕਰੇ ਜਿਸ ਕਾਲ,
ਇਹਨਾਂ ਨੂੰ ਵੀ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਵਿਛੜਤ ਸੰਕਟ ਲਿਓ ਵਿਸਾਲ,
ਵਿਛੋੜੇ ਦਾ ਸੰਕਟ ਇਹਨਾਂ ਦੇ ਮਨ ਚ ਵੀ, ਪਰ ਹੁਣ ਕੀ ਕਰਨ, ਜਾਣਾ ਤਾਂ ਪੈਣਾ ਹੀ ਸੀ, ਘਰਾਂ ਦੇ ਕਾਰ ਵਿਹਾਰ ਵੀ ਸੰਭਾਲਦੇ ਸਨ।
ਕਰੇ ਸਪਸ਼ਟ ਚਰਨ ਅਰਬਿੰਦ,
ਜਾਣ ਸਮੇਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਸਪਰਸ਼ ਕੀਤਾ ਹੈ।
ਨੀਰਜ ਦੇ ਸ਼੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਸਾਈ ਦਾਸ ਨੂੰ ਚੱਲਣ ਵੇਲੇ ਧੀਰਜ ਦਿੱਤਾ ਹੈ।
ਗਏ ਡਰੋਲੀ ਕੋ ਸੁਖ ਬਾਤੇ,
ਚੱਲ ਕੇ ਡਰੋਲੀ ਗਏ ਨੇ ਵਾਪਸ।
ਸਿਮਰਤ ਰਹਿਤ ਗੁਰੂ ਸੁਖ ਰਾਤੇ,
ਸਤਿਗੁਰੂ ਜੀ ਦਾ ਸਿਮਰਨ ਰਾਤ ਦਿਨ ਕਰੀ ਜਾਂਦੇ ਹਨ।
ਕੇਤਕ ਦਿਨ ਬਿਤਾਏ ਸੋ ਘਰ
ਮੈਂ, ਕੁਝ ਦਿਨ ਹੋਰ ਘਰ ਚ ਬਤੀਤ ਕੀਤੇ ਨੇ।
ਕਿਉਂ ਪਈ ਭਰਿਓ ਪ੍ਰਸੂਤ ਨਾਨਕੀ ਸਮੇ,
ਖਾਲਸਾ ਜੀ ਇਧਰ ਮਾਤਾ ਨਾਨਕੀ ਜੀ ਦੇ ਪ੍ਰਸੂਤਾ ਹੋਣ ਦਾ ਸਮਾਂ ਆ ਗਿਆ।
ਮਾਸ ਵਿਸਾਖ ਉਤੋਂ ਅਬਿਰਾਮ, ਰਹੀ ਜਾਮਨੀ ਸਵਾ ਸੁਜਾਮ,
ਕਹਿੰਦੇ ਵਿਸਾਖ ਦਾ ਮਹੀਨਾ ਸੀ ਤੇ ਸਵਾ ਪਹਿਰ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ।
16 6 69 ਸਾਲ ਬਦੀ ਪੰਚਮੀ ਸਿਤ ਤਿਸ ਕਾਲ,
1669 ਸੰਮਤ ਬਿਕਰਮੀ ਦਾ ਸਾਲ ਸੀ ਤੇ ਬਦੀ ਪੰਚਮੀ ਦਾ ਦਿਹਾੜਾ ਸੀ।
ਸ਼੍ਰੀਮਾਨ ਤਾਇਨ ਤੇ ਹੋਏ,
ਤਾਈਆਂ ਨੇ ਸੇਵਾ ਕੀਤੀ ਹੈ ਮਾਤਾ ਨਾਨਕੀ ਜੀ ਦੀ,
ਦਾਸੀ ਦਾਸ ਹਰਕ ਸਭ ਕੋਈ,
ਸਭ ਦਾਸੀਆਂ ਦਾਸ ਬੜੇ ਖੁਸ਼ੀ ਵਿਚ ਹਰਕ ਵਿਚ ਆਨੰਦ ਵਿਚ ਹਨ,
ਬਾਲਕ ਜਨਮਿਓ ਪਯੋ ਆਨੰਦ,
ਤੇਜਸਵੀ ਬਾਲਕ ਨੇ ਜਨਮ ਲਿਆ, ਤੇਜਸਵੀ ਬਾਲਕ ਨੇ ਅਵਤਾਰ ਧਾਰਿਆ ਹੈ,
ਰਕਬੇ ਹਿਤ ਜਗਬੀਰ ਹਿੰਦ,
ਕਹਿੰਦੇ ਜਿਹੜੇ ਬਾਲਕ ਨੇ ਤੇਜਸਵੀ ਬਾਲਕ ਨੇ ਅਵਤਾਰ ਧਾਰਿਆ, ਇਹਨੇ ਆਉਣ ਵਾਲੇ ਸਮੇਂ ਚ ਹਿੰਦੂ ਧਰਮ ਦਾ ਬੀਜ ਰੱਖਣਾ ਹੈ, ਹਿੰਦ ਧਰਮ ਦਾ ਬੀਜ ਰੱਖਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਇਸ ਪੰਜਵੇਂ ਬਾਲਕ ਨੇ ਅਵਤਾਰ ਲਿਆ ਹੈ,
ਜਿਨਕੀ ਸਮਝਗ ਪਇਓ ਨ ਕੋਈ,
ਇਹਦੇ ਸਮਾਨ ਜਗਤ ਚ ਕੋਈ ਹੋਇਆ ਹੀ ਨਹੀਂ ਹੋਰ, ਇਹ ਬਾਲਕ ਕੌਣ ਹੈ ਜਿਨ੍ਹਾਂ ਦੇ ਸਥਾਨ ਤੇ ਬੈਠੇ ਆ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਜਿਨ੍ਹਾਂ ਦੇ ਸਮਾਨ ਜਗਤ ਵਿਚ ਹੋਰ ਕੋਈ ਨੀ ਹੋਇਆ,
ਪਰ ਸੀਸ ਦਿਓ ਜਿਨ ਜੋਏ,
ਜਿਨ੍ਹਾਂ ਨੇ ਪ੍ਰਾਇਆ ਵਾਸਤੇ ਬਗਾਨਿਆਂ ਵਾਸਤੇ ਆਪਣਾ ਸਿਰ ਦਿੱਤਾ ਹੈ,
ਆ ਮੰਗਲ ਜੀਵਨ ਮੈਂ ਕਨੋ,
ਜਦੋਂ ਇਨ੍ਹਾਂ ਦਾ ਅਵਤਾਰ ਹੋਇਆ ਉਧਰ ਦੇਵਤਿਆਂ ਵਿਚ ਮੰਗਲ ਹੋਏ, ਦੇਵਤਿਆਂ ਨੇ ਉਧਰ ਖੁਸ਼ੀਆਂ ਮਨਾਈਆਂ,
ਬਿਨਸਤ ਧਰਮ ਰਾਕੇ ਹੈ ਭਨੋ,
ਦੇਵਤਿਆਂ ਨੇ ਤਾਂ ਮੰਗਲ ਮਨਾਏ ਕਿਉਂਕਿ ਕਹਿੰਦੇ ਸਾਡਾ ਸਾਰਿਆਂ ਦਾ ਜਿਹੜਾ ਧਰਮ ਬਿਨਸ ਰਿਹਾ ਸੀ, ਸਾਡੇ ਬਿਨਸ ਦੇ ਧਰਮ ਨੂੰ ਬਚਾਉਣਾ ਹੈ, ਇਨ੍ਹਾਂ ਨੇ ਸਾਡੇ ਬਿਨਸ ਦੇ ਧਰਮ ਨੂੰ ਬਚਾਉਣ ਵਾਸਤੇ ਆਏ ਹਨ,
ਸੁਰ ਸਭ ਆਏ ਸਦਨ ਸੋ ਪੂਜਾ,
ਬ੍ਰਹਮਾ ਵਿਸ਼ਨੂੰ ਮਹੇਸ਼ ਜਿੰਨੇ ਦੇਵਤੇ ਨੇ ਸਭ ਆਏ, ਸਭ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਲ ਰੂਪ ਚ ਦਰਸ਼ਨ ਕਰਕੇ ਸਭ ਨੇ ਆ ਕੇ ਪੂਜਾ ਕੀਤੀ,
ਕਰੈ ਸੁਤੁਤ ਇਨ ਸਭ ਨੇ ਦੂਜਾ,
ਸੁਤੁਤ ਕਰਦੇ ਨੇ ਕਹਿੰਦੇ ਇਨ੍ਹਾਂ ਸਮ ਦੂਜਾ ਕੋਈ ਨਹੀਂ, ਇਨ੍ਹਾਂ ਸਮਾਨ ਦੂਜਾ ਕੋਈ ਨਹੀਂ,
ਚੰਦਨ ਚਰਚਾ ਫੁੱਲ ਚੜਾ ਮੈਂ,
ਚੰਦਨ ਦਾ ਚਰਚਨ ਕਰਦੇ ਨੇ, ਫੁੱਲ ਚੜਾਉਂਦੇ ਨੇ ਮਹਾਰਾਜ ਜੀ ਦੇ ਚਰਣਾ ਵਿਚ,
ਧੰਨ ਗੁਰੂ ਘਰ ਕਹਿ ਰੱਖਾਂ ਮੈਂ,
ਧੰਨ ਹੈ ਗੁਰੂ, ਧੰਨ ਹੈ ਗੁਰੂ ਘਰ, ਏਦਾਂ ਕਹਿ ਕਹਿ ਕੇ ਦੇਵਤੇ ਵੀ ਖੁਸ਼ ਹੋ ਰਹੇ ਨੇ, ਆਕਾਸ਼ ਵਿਚੋਂ ਪੂਜਾ ਕਰ ਰਹੇ ਨੇ। ਜਦੋਂ ਅੰਮ੍ਰਿਤ ਵੇਲੇ ਨੌਵੇਂ ਪਾਤਸ਼ਾਹ ਦਾ ਅਵਤਾਰ ਹੋਇਆ,
ਭੋਰ ਜੈ ਕੈ ਸੁਦੂਈ,
ਜਦੋਂ ਦਿਨ ਚੜਿਆ ਸਾਰੇ ਪਾਸੇ ਖਬਰ ਪਸਰ ਗਈ, ਸਭ ਪਾਸੇ ਗੱਲ ਪਹੁੰਚ ਗਈ,
ਗੁਰੂ ਵਧਾਈ ਦੇ ਸਭ ਕੋਈ,
ਲੋਕ ਆ ਗਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਸਿੱਖ ਵਧਾਈਆਂ ਦੇਣ ਲੱਗੇ,
ਬਹੁ ਮੰਗਲ ਕੇ ਬਾਦ ਸੁਬਾਜੇ,
ਬਹੁ ਪ੍ਰਕਾਰ ਦੇ ਮੰਗਲ ਸਾਜ ਵੱਜਣ ਲੱਗੇ,
ਬੰਧਨ ਬਾਰੇ ਦੁਆਰਨ ਸਾਜੇ,
ਦਰਵਾਜਿਆਂ ਤੇ ਕਹਿੰਦੇ ਲੜੀਆਂ ਬੰਨ ਦਿੱਤੀਆਂ, ਫੁੱਲਾਂ ਦੀਆਂ ਲਟਕਾ ਦਿੱਤੀਆਂ,
ਮੰਗਤ ਜਨ ਕੋ ਧਨ ਗਨ ਦੀਨੋ,
ਮੰਗਦਿਆਂ ਨੂੰ ਜਾਚਕਾਂ ਨੂੰ ਖੁੱਲੇ ਮਾਇਆ ਦੇ ਗੱਫੇ ਦਾਨ ਵਜੋਂ ਦਿੱਤੇ ਹਨ,
ਨਗਰ ਆਨੰਦ ਨਾਲ ਸਭ ਕੀਨੋ,
ਸਾਰੇ ਨਗਰ ਦੇ ਵਿਚ ਆਨੰਦ ਹੀ ਆਨੰਦ, ਹੁਣ ਲਹਿਰਾਂ ਆਨੰਦ ਦੀਆਂ ਦੌੜ ਰਹੀਆਂ ਹਨ,
ਬਾਂਦੇ ਟੋਲ ਨਾਗਰੀ ਸੁੰਦਰ,
ਟੋਲੀਆਂ ਬੰਨ ਬੰਨ ਕੇ ਨਗਰ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਮਾਤਾ ਨਾਨਕੀ ਦੇ ਕੋਲ ਆਉਂਦੀਆਂ ਨੇ,
ਜਲ ਪ੍ਰਵਿਸ਼ੀ ਸਤਿਗੁਰ ਕੋ ਮੰਦਰ,
ਸਤਿਗੁਰਾਂ ਦੇ ਮੰਦਰ ਵਿਚ ਆ ਕੇ ਨਾ ਇਸਤਰੀਆਂ ਨੇ ਪ੍ਰਵੇਸ਼ ਕੀਤਾ ਹੈ,
ਵਿਭੂਕਨ ਧਰ ਧਰ ਆਛੇ,
ਬੜੇ ਸੋਹਣੇ ਵਸਤਰ ਗਹਿਣੇ ਆਪਣੇ ਸਰੀਰਾਂ ਤੇ ਨਾ ਇਸਤਰੀਆਂ ਨੇ ਧਾਰਨ ਕੀਤੇ ਹੋਏ ਨੇ,
ਗੀਤਨ ਅੱਗੇ ਪਾਛੇ,
ਅੱਗੇ ਪਿੱਛੇ ਗੀਤ ਗਾ ਰਹੀਆਂ ਹਨ,
ਸਭ ਕੁੱਲ ਰੀਤ ਕਰੀ ਜੋ ਲਏ,
ਸਾਰੀ ਕੁੱਲ ਰੀਤ ਸੀ ਉਹ ਕੀਤੀ ਹੈ,
ਮਿਲ ਮਿਲ ਸਭ ਨੂੰ ਵਧਾਈ ਕਹੇ,
ਸਭ ਨੇ ਵਧਾਈਆਂ ਹੋਣ, ਮਾਤਾ ਨਾਨਕੀ ਜੀ ਵਧਾਈਆਂ, ਮਾਤਾ ਦਮੋਦਰੀ ਜੀ ਵਧਾਈਆਂ, ਇਹਦਾ ਵਧਾਈਆਂ ਦੇਂਦੀਆਂ ਨੇ,
ਸ੍ਰੀ ਸਤਿਗੁਰ ਤਵਰ ਦੇ ਵਿਚਾਰਾ, ਇਸਕੇ ਉਪਜੈ ਬਲੀ ਉਦਾਰਾ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਕਿ ਜਿਸ ਬਾਲਕ ਨੇ ਸਾਡੇ ਗ੍ਰਹਿ ਵਿਖੇ ਅਵਤਾਰ ਲਿਆ, ਇਹਦੇ ਘਰ ਵਿਚ ਆਉਣ ਵਾਲੇ ਸਮੇਂ ਚ ਸਾਡਾ ਪੋਤਰਾ ਬਣ ਕੇ ਇਕ ਬੜੇ ਬਲੀ ਸਾਹਿਬਜ਼ਾਦੇ ਨੇ ਆਉਣਾ,
ਬੋਲੇ ਸੋਨਿਆ,
ਕੱਲ ਐਸੇ ਸਤਿਗੁਰਾਂ ਦਾ ਅਵਤਾਰ ਦਿਹਾੜਾ ਵੀ ਆ ਰਿਹਾ, ਮਹਾਰਾਜ ਜੀ ਕਹਿੰਦੇ ਇਹਦੇ ਘਰ ਆਉਣ ਵਾਲੇ ਸਮੇਂ ਚ एक बलवान पुत्र ने उदार पुत्र ने पैदा होके आना
रण बहादुरी करा बडेरे
बहादुरी नाल जंग करने ने बड़ी सूर वीरता नाल जंग युद्ध करने हन
ए निरपै जल तुरक उखेड़े
निरपै होके आने वाले समय दे विच उहने तुरकां दे राज दीआं जड़ां पुटड़ियां हन
सुत बहादुरी तेग करिया
इहदा जिहड़ा पुत्र है ओ तेग दी बहादुरी करेगा ओ तेग दा बहादुर होवेगा
शत्रु बृंद को जंग खपै
बहुत सारे शत्रुआं दा बहुत सारे दुश्मनां दा जंग दे विच नाश करेगा
यहां ते तेग बहादुर नाम धरियो विचार गुरु अबराम
इस करके इना दा नां है श्री तेग बहादुर क्योंकि इन्हां दे पुत्र ने तेग दी बहादुरी करनी है इस करके इन्हां दा नां श्री तेग बहादुर ओ रखदे आ इदा गुरु हरगोबिंद साहब ने नाम रखिया है
सुनत नानकी अरकत होए
माता नानकी जी ने नां सुनिया अपने पुत्र दा बड़े खुश होए
करत प्रेम मुख सुत को जोए
और अपने पुत्र नाल बड़ा ही स्नेह करदे हन
इस प्रकार गण मंगल पए पांच पुत्र सब गुर निपजे
इस प्रकार नल बड़े मंगल खुशियां होईयां गुरु हरगोबिंद साहब दे ग्रह विखे दा पांच पुत्रा ने जन्म लिया सब तो वड्डे बाबा गुरदत्ता जी हन ते सब तो छोटे धन गुरु तेग बहादुर साहब जी महाराज जी हन बाबा अणी राय जी बाबा सूरजमल जी बाबा टल राय जी ਇਹ ਪੰਜ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਪੰਜਾਂ ਦੇ ਜਨਮ ਹੋ ਚੁੱਕੇ ਨੇ ਇੱਕ ਸਪੁੱਤਰੀ ਹੈ ਸਤਿਗੁਰਾਂ ਦੀ ਬੀਬੀ ਵੀਰੋ ਉਹ ਸਾਰੀਆਂ ਕਥਾਵਾਂ ਆਪ ਜੀ ਹੋਰ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ